And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਯਾਰ, ਆਲ ਵੈਲ। ਵੀਕਐਂਡ 'ਤੇ ਮੈਨੂੰ ਸੁਪਨਾ ਆਇਆ।
ਸਾਰੀਆਂ ਗੱਲਾਂ ਨਹੀਂ ਦੱਸੀਆਂ ਹੁੰਦੀਆਂ।
ਨਹੀਂ ਨਹੀਂ, ਠੀਕ ਆ। ਤੁਸੀਂ ਸ਼ੋਪਿੰਗ ਸ਼ੋਪਿੰਗ ਕਰਕੇ ਆਏ ਬੜੇ ਵਧੀਆ ਸਟੋਰ ਤੋਂ ਇੱਕ, ਫਿਰ ਤੁਸੀਂ ਵਾਪਸੀ 'ਤੇ ਮੇਰੇ ਘਰ ਵੱਲ ਨੂੰ ਡਿਟੂਅਰ ਕੀਤਾ, ਤੇ ਤੁਸੀਂ ਵਾਸੂ ਜੀ ਹਾਥੀ ਤੇ ਸੀਗੇ ਸਵਾਰ।
ਅੱਛਾ,
ਤੁਸੀਂ ਹਾਥੀ ਤੇ ਬਹਿ ਕੇ ਆਏ ਸੀ? ਬਸ ਇਹ ਮੈਂ ਤੁਹਾਨੂੰ ਦੱਸਣਾ।
ਦੇਖੋ, ਸੁਪਨਾ ਵੀ ਵਿਜੇ ਜੀ ਦਾ, ਸ਼ੋਪਿੰਗ ਵੀ ਵਿਜੇ ਜੀ ਨੇ ਕਰਾਈ, ਉਹਨੂੰ ਸਾਰਾ ਦਿਨ ਤਵਾ ਮੇਰਾ ਲੱਗਣਾ। ਹਾਥੀ ਦੇ ਕੱਲ ਹੀ ਆਏ ਸੀ,
ਹਾਥੀ ਦੇ ਵੀ ਤੁਹਾਨੂੰ ਮੈਂ ਹੀ ਬਿਠਾਇਆ।
ਚਲੋ ਠੀਕ,
ਹਾਥੀ ਤੇ ਦੇਖੋ ਵੀਰੇ, ਜਿਹੜਾ ਬੰਦਾ ਹੁੰਦਾ ਨਾ ਪ੍ਰਤਿਸ਼ਠਿਤ, ਉਹ ਹਾਥੀ ਤੇ ਬਹਿੰਦਾ।
ਅੱਛਾ,
ਉਹ ਹੁੰਦਾ ਹਾਥੀ ਤੇ, ਰਾਜਕੁਮਾਰਾਂ ਵਾਲੀ ਸਵਾਰੀ ਹੈ, ਰਾਜਿਆਂ ਵਾਲੀ ਸਵਾਰੀ ਆ। ਸੋ ਤੁਸੀਂ ਹਾਥੀ ਦੇ ਬਹਿ ਕੇ ਘਰ ਆਏ ਸੀ?
ਹਾਲ ਹੀ ਵਿੱਚ ਸਫੇਦ ਹਾਥੀ ਦਾ ਖਰੀਦਿਆ।
ਹਾਥੀ ਤੇ ਬਹਿ ਕੇ ਤੁਸੀਂ ਘਰ ਆਏ, ਤੇ ਸਿੱਧਾ ਹੀ ਫਿਰ ਸੈਕਿੰਡ ਫਲੋਰ ਤੇ ਆ ਗਏ, ਕਿਉਂਕਿ ਹਾਥੀ ਤੇ ਸੀਗੇ। ਤੁਸੀਂ ਸਿੱਧਾ ਹੀ ਬਾਲਕਨੀ ਦੇ ਵਿੱਚ ਛਾਲ ਮਾਰ ਕੇ ਉੱਥੋਂ ਟ੍ਰਾਂਸਫਰ ਉੱਥੋਂ ਕੀਤਾ।
ਵਾਹ ਜੀ ਵਾਹ।
ਹੋਰ ਸੁਣਾਓ, ਕੀ ਹਾਲ ਆ? ਇਹ ਗੱਲ ਸੁਪਨੇ 'ਚ ਨਹੀਂ ਸੀ ਵੈਸੇ, ਇਹ ਮੈਂ ਆਪ ਜੋੜੀ ਆ, ਬਾਕੀ ਸਭ ਸੁਪਨੇ 'ਚ ਸੀ।
ਅੱਛਾ,
ਹੋਰ ਸੁਣਾਓ, ਕੀ ਹਾਲ ਆ?
ਹੋਰ ਵਧੀਆ ਵਿਜੇ ਜੀ, ਗੈਸੋਲੀਨ ਬੜੀ ਮਹਿੰਗੀ ਹੋਈ ਆ।
ਹਾਂ, ਸਹੀ ਗੱਲ ਆ।
ਹਾਥੀ 'ਚ ਨਹੀਂ ਪੈਂਦੀ?
ਹਾਥੀ 'ਚ, ਹਾਂ ਹਾਥੀ 'ਚ ਗੈਸ ਨਹੀਂ ਯਾਰ। $1.96 ਪਰ ਲੀਟਰ। ਮੈਂ ਪਿਛਲੇ ਹਫ਼ਤੇ ਨਾ ਮਾੜਾ ਜਿਹਾ ਐਵੇਂ ਦੇਖਦਾ ਸੀ ਵੀ ਚੱਕਰ ਕੀ ਆ, ਕਿਉਂਕਿ ਇਹ ਪ੍ਰਾਈਸਿਸ ਦੇ ਵਿੱਚ ਵਾਧਾ ਹੋਣ ਦਾ ਸਿਲਸਿਲਾ ਪਿਛਲੇ ਹਫ਼ਤੇ ਤੋਂ ਚੱਲਿਆ ਹੋਇਆ, ਅਤੇ ਵਿਹਲੇ ਬੈਠੇ ਵੀਕਐਂਡ 'ਤੇ ਮੈਂ ਕਿਹਾ ਯਾਰ ਵੀ ਰੀਜ਼ਨ ਕੀ ਆ, ਗੈਸ ਪ੍ਰਾਈਸ ਕਿਉਂ ਵੱਧ ਰਹੀ ਆ? ਉਹਦੇ ਵਿੱਚ ਕਹਿੰਦੇ ਵੀ ਸਮਰ ਬਲੈਂਡ ਤਿਆਰ ਹੋ ਰਿਹਾ ਇਸ ਕਰਕੇ, ਅਤੇ ਉਹ ਰਿਫਾਈਨਰੀਜ਼ ਦੇ ਵਿੱਚ ਇਸ ਵੇਲੇ ਉਹ ਰੀਟੂਲਿੰਗ ਵਗੈਰਾ ਜਿਹੜੀ ਹਰ ਸਾਲ ਉਹ ਗੱਲ ਆਪਾਂ ਸੁਣਦੇ ਹਾਂ, ਪਰ ਇਹ ਟਾਈਮਿੰਗ ਬੜੀ ਕਨਵੀਨੀਅੰਟ ਆ, ਅਤੇ ਇਹ ਹੌਲੀ 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 ਪ੍ਰਾਈਸ ਵੱਧਦੀ 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 ਵੱਧਦੀ, ਅੱਜ 196.9 ਸਵੇਰੇ ਦੇਖੀ ਆ, ਅਤੇ ਅੱਜ ਹੀ ਵਾਸੂ ਜੀ ਉਹ ਦਿਨ ਆ ਕਿ ਅੱਜ ਸਾਡੇ ਜਿਹੜੇ ਐੱਮ ਐੱਲ ਏਜ਼ ਨੇ ਉਹ ਵੀ ਵਿਧਾਨ ਸਭਾ ਦੇ ਵਿੱਚ ਵਾਪਸ ਪਹੁੰਚ ਰਹੇ ਨੇ। ਉਹਨਾਂ ਨੇ ਅੱਜ ਇੱਕੋ ਲੈਜਿਸਲੇਸ਼ਨ, ਸਿੰਗਲ ਲੈਜਿਸਲੇਸ਼ਨ ਦੇ ਰਾਹੀਂ ਕਾਰਬਨ ਟੈਕਸ ਦੇ, ਕਾਰਬਨ ਟੈਕਸ ਵਿੱਚ ਕੱਲ੍ਹ ਹੋਣ ਵਾਲਾ ਵਾਧਾ ਉਹ ਵੀ ਖਤਮ ਕਰਨਾ, ਅਤੇ ਕੰਜ਼ਿਊਮਰ ਕਾਰਬਨ ਟੈਕਸ ਵੀ ਹਟਾ ਦੇਣਾ। ਪਹਿਲਾਂ ਇਹਦੇ ਦੋ ਸਟੈਪ ਦੱਸੇ ਗਏ ਸੀ, ਸਿੰਗਲ ਸਟੈਪ ਹੋ ਜਾਣਾ, ਪਰ ਇਹ ਜਿੰਨਾ ਕੁ ਉੱਥੋਂ ਫਾਇਦਾ ਹੋਣਾ ਉਹ ਤੋਂ ਜ਼ਿਆਦਾ ਤਾਂ ਗੈਸ ਦੀ ਕੀਮਤ ਪ੍ਰਤੀ ਲੀਟਰ ਆਲਰੇਡੀ ਵੱਧ ਚੁੱਕੀ ਆ।
ਯਾ ਸੋ ਜੇ 17 ਸੈਂਟ ਦੇ ਪੂਰੇ ਦਾ ਪੂਰਾ ਘਟਾ ਵੀ ਦਿੰਦੇ ਨੇ, ਪਹਿਲੀ ਗੱਲ ਤਾਂ ਇਹ ਅਜੇ ਇਹ ਵੀ ਨਹੀਂ ਕਲੀਅਰ ਕਿ 17 ਸੈਂਟ ਘਟੇਗਾ ਵੀ ਕਿ ਨਹੀਂ ਕਾਰਬਨ ਟੈਕਸ ਦੇ ਕਰਕੇ, ਕਿ ਇਹ ਟ੍ਰਾਂਸਫਰ ਹੋਏਗਾ ਪੂਰਾ ਬੈਨੀਫਿਟ ਕਿ ਨਹੀਂ
ਜੀ।
ਪਹਿਲੀ ਗੱਲ ਤਾਂ ਇਹ ਆ, ਉਪਰੋਂ ਜਿਹੜਾ ਵਾਧਾ ਹੋ ਗਿਆ, ਜੇ 17 ਸੈਂਟ ਮਨਫੀ ਇਹਦੇ ਚੋਂ ਕਰ ਵੀ ਦਿਓ, ਫਿਰ ਵੀ ਜਿਹੜਾ ਨੈੱਟ ਇਜ਼ਾਫਾ ਹੀ ਹੈ। ਸੋ ਅੱਜ ਦੁਪਹਿਰੇ 12 ਵਜੇ ਅੱਜ ਪ੍ਰੀਮੀਅਰ ਨੇ ਇੱਕ ਪ੍ਰੈਸ ਕਾਨਫਰੰਸ ਵੀ ਕਰਨੀ ਹੈ ਇਸ ਸੰਬੰਧ ਵਿੱਚ, ਸੋ ਆਈ ਐਮ ਸ਼ੋਰ ਕਿ ਇਹ ਸਵਾਲ ਵੀ ਉਹਨਾਂ ਨੂੰ ਪੁੱਛੇ ਜਾਣਗੇ,
ਹਾਊ ਵਿਲ ਯੂ ਇਨਸ਼ੋਰ,
ਹਾਂ, ਕਿ ਕੀ ਇਹ ਬੈਨੀਫਿਟ ਜਿਹੜਾ ਟ੍ਰਾਂਸਲੇਟ ਹੋਏਗਾ ਵੀ ਕਿ ਨਹੀਂ।
ਸੋ ਦੇਖਦੇ ਹਾਂ ਵਾਸੂ ਜੀ। ਅੱਛਾ, ਅੱਜ ਜਿਹੜੀ ਉਹ ਲੈਜਿਸਲੇਸ਼ਨ ਲੈ ਕੇ ਆਉਣੀ ਆ, ਹਾਲਾਂਕਿ ਉਹਨਾਂ ਨੂੰ ਦੇਖੋ ਬੜੀ ਬਰੋਡ ਸਪੋਰਟ ਹੈਗੀ ਆ, ਪਰ ਹਲੇ ਵੀ ਇਸ ਗੱਲ ਨੂੰ ਲੈ ਕੇ ਅੱਜ ਵਿਧਾਨ ਸਭਾ ਦੇ ਵਿੱਚ ਇਹ ਗੱਲ ਜ਼ਰੂਰ ਹੋਏਗੀ ਕਿ ਅਜੇ ਵੀ ਸਿਰਫ ਕੰਜ਼ਿਊਮਰ ਪੋਰਸ਼ਨ ਆਫ ਦਾ ਕਾਰਬਨ ਟੈਕਸ ਉਹੀ ਹਟਾਇਆ ਜਾ ਰਿਹਾ। ਐੱਨ ਡੀ ਪੀ ਦੀ ਸਰਕਾਰ ਨੇ, ਪ੍ਰੋਵਿੰਸ਼ਲ ਗਵਰਨਮੈਂਟ ਨੇ ਇਹ ਗੱਲ ਆਖੀ ਹੈ ਕਿ ਹੁਣ ਜਿਹੜੇ ਵੱਡੇ ਇੰਡਸਟਰੀਅਲ ਪੋਲਿਊਟਰਸ ਨੇ ਉਹਨਾਂ ਨੂੰ ਜਵਾਬਦੇਹ ਬਣਾਉਣ ਦੇ ਲਈ ਸਰਕਾਰ ਆਪਣੀ ਜਿਹੜੀ ਉੱਧਰਲੇ ਪਾਸੇ ਨੂੰ ਹੁਣ ਫੋਕਸ ਕਰੇਗੀ। ਅਤੇ ਬੀ ਸੀ ਕੰਜ਼ਰਵੇਟਿਵ ਦਾ ਇਹ ਕਹਿਣਾ ਕਿ ਜੇ ਇੰਡਸਟਰੀਅਲ ਇਮਿਟਰਸ ਦੇ ਉੱਪਰ ਵੀ ਕਿਸੇ ਤਰ੍ਹਾਂ ਦਾ ਕਾਰਬਨ ਟੈਕਸ ਲੱਗਦਾ ਤਾਂ ਉਹਨਾਂ ਨੇ ਵੀ ਆਪਣਾ ਜਿਹੜਾ ਉਹ ਜਿਹੜੀ ਲਾਗਤ ਆ, ਵਧੀ ਹੋਈ ਲਾਗਤ ਆ, ਉਹ ਕਸਟਮਰਸ ਦੇ ਉੱਪਰ ਹੀ ਪਾਸ ਆਨ ਕਰ ਦੇਣੀ ਆ। ਸੋ ਉਹਦਾ ਕੋਈ ਜਿਹੜਾ ਨੈੱਟ ਇਫੈਕਟ ਹੈਗਾ ਲੋਕਾਂ ਨੂੰ, ਉਹ ਕੋਈ ਬਹੁਤਾ ਰਾਹਤ ਦੇਣ ਵਾਲਾ ਨਹੀਂ ਹੋਏਗਾ। ਸੋ ਗੱਲ ਉੱਥੇ ਦੀ ਉੱਥੇ ਹੀ ਪਹੁੰਚ ਜਾਣੀ ਆ। ਪਰ ਅਜੇ ਤਾਂ ਤੁਸੀਂ ਇਹ ਦੇਖ ਲਓ ਵੀ ਕਾਰਬਨ ਟੈਕਸ ਹਟਣ ਤੋਂ ਪਹਿਲਾਂ ਹੀ ਗੈਸੋਲੀਨ ਦੀਆਂ ਕੀਮਤਾਂ 'ਚ ਇੰਨਾ ਵਾਧਾ ਸਿੱਧਾ ਹੀ ਹੋ ਚੁੱਕਾ ਕਿ ਜੇ ਕੱਲ੍ਹ ਨੂੰ, ਲਾਈਕ ਯੂ ਸੈਡ, ਪਹਿਲਾਂ ਤਾਂ ਇਹੀ ਨਹੀਂ ਪਤਾ ਵੀ 17 ਸੈਂਟ ਪੂਰਾ ਘਟੇਗਾ ਕਿ ਨਹੀਂ, ਕਿ ਸਾਰੇ ਗੈਸ ਸਟੇਸ਼ਨ ਘਟਾਉਣਗੇ ਕਿ ਨਹੀਂ। ਜੇ ਘਟਾ ਵੀ ਦਿੰਦੇ ਨੇ ਕੱਲ੍ਹ 17 ਸੈਂਟ ਜੇ ਘੱਟ ਵੀ ਜਾਂਦਾ, ਅਤੇ ਬਿਟਵੀਨ ਟੂਡੇ ਐਂਡ ਟੁਮੋਰੋ ਗੈਸ ਦੀਆਂ ਪ੍ਰਾਈਸਿਸ 'ਚ ਕੋਈ ਵਾਧਾ ਨਹੀਂ ਵੀ ਜੇ ਹੁੰਦਾ, ਤਾਂ ਵੀ ਅਸੀਂ $1.80 ਦੇ ਨੇੜੇ ਪਰ ਲੀਟਰ ਗੈਸ 'ਤੇ ਪਹੁੰਚਾਂਗੇ।
ਜਾਂ
5 ਦਿਨ ਪਹਿਲਾਂ ਜਾਂ ਪਿਛਲੇ ਹਫ਼ਤੇ, ਪਿਛਲੇ ਸੋਮਵਾਰ ਜਿਹੜੀ ਕੀਮਤ ਸੀ ਉਹ ਇਹ ਤੋਂ ਘੱਟ ਸੀ, ਇਟ ਵਾਜ਼ ਲੈਸ ਦੈਨ $1.80
ਜਾਂ $1.72 ਦੇ ਨੇੜੇ ਤੇੜੇ
ਸੀ ਗੈਸ ਦੀ ਨਾ। ਹਾਂ,
ਸੋ ਚਲੋ ਕੋਈ ਨਹੀਂ, ਦੇਖਦੇ ਹਾਂ। ਪਰ ਜਿਹੜਾ ਆਉਂਦਾ ਉਹ ਤਾਂ ਆਣ ਦਿਓ। ਸੋ ਕੰਜ਼ਿਊਮਰ ਕਾਰਬਨ ਟੈਕਸ ਜੇ ਹਟਾਇਆ ਜਾ ਰਿਹਾ ਤਾਂ ਚਲੋ ਵਧੀਆ ਹੀ ਆ।
ਨੈਚੁਰਲ ਗੈਸ ਦੇ ਬਿੱਲ 'ਤੇ ਜਿਹੜਾ ਉਹਦੇ ਉੱਪਰ ਬੈਨੀਫਿਟ ਹੋਏਗਾ, ਹੋਰ ਚੀਜ਼ਾਂ ਦੇ ਉੱਪਰ ਵੀ ਉਸਦਾ ਜਿਹੜਾ ਇੰਪੈਕਟ ਆ ਉਹ ਦੇਖਣ ਨੂੰ ਮਿਲੇਗਾ। ਸੋ ਦੇਖਦੇ ਹਾਂ ਅੱਜ ਇਹਨੂੰ ਲੈ ਕੇ ਕਿਹੋ ਜਿਹੀ ਗੱਲਬਾਤ ਵਿਧਾਨ ਸਭਾ 'ਚ ਹੁੰਦੀ ਆ। ਅੱਛਾ ਵਾਸੂ ਜੀ, ਇੱਕ ਗੱਲ ਹੋਰ ਕਰੀਏ। ਜਿਹੜਾ ਫਰਾਈਡੇ ਨੂੰ ਪ੍ਰੀਮੀਅਰ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ, ਜਿਹੜਾ ਬਿੱਲ 7 ਸੀ, ਬਿੱਲ 7 ਨੂੰ ਲੈ ਕੇ ਬੜੇ ਵਿਵਾਦ ਇਸ ਗੱਲ ਨੂੰ ਲੈ ਕੇ ਬਣ ਗਏ ਸੀ। ਜਿਹੜਾ ਸਰਕਾਰ ਨੇ ਇਕਨੋਮਿਕ ਸਟੇਬਲਾਈਜੇਸ਼ਨ ਟੈਰਿਫ ਰਿਸਪੋਂਸ ਐਕਟ, ਇਹ 2 ਹਫ਼ਤੇ ਪਹਿਲਾਂ 13 ਮਾਰਚ ਨੂੰ ਪ੍ਰਪੋਜ਼ ਕੀਤਾ ਸੀ, ਉਹਦੇ ਵਿੱਚ ਸਰਕਾਰ ਨੇ ਆਪਣੇ ਆਪ ਨੂੰ ਕੁਝ ਜਿਹੀਆਂ ਤਾਕਤਾਂ ਦਿੱਤੀਆਂ ਸੀ। ਉਦੋਂ ਇਹ ਕਿਹਾ ਗਿਆ ਸੀ ਕਿ ਇਹ ਤਾਕਤਾਂ ਇਸ ਕਰਕੇ ਸਰਕਾਰ ਆਪਣੇ ਆਪ ਨੂੰ ਦੇ ਰਹੀ ਆ ਕਿ ਜੇ ਖੜ੍ਹੇ ਪੈਰ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਟੈਰਿਫਸ ਕਰਕੇ ਕੋਈ ਇਕਨੋਮਿਕ ਰਿਸਪੋਂਸ ਤਿਆਰ ਕਰਨ ਲਈ ਸਰਕਾਰ ਨੂੰ ਕੋਈ ਕਾਰਵਾਈ ਕਰਨੀ ਪੈਂਦੀ ਆ, ਤਾਂ ਫਿਰ ਕੈਬਨਿਟ ਆਰਡਰ ਦੇ ਨਾਲ ਵਿਦ ਦ ਸਟ੍ਰੋਕ ਆਫ ਅ ਪੈਨ ਜਿਹੜੇ ਉਹ ਹੁਕਮ ਨੇ ਉਹ ਜਾਰੀ ਕੀਤੇ ਜਾ ਸਕਣਗੇ। ਫਿਰ ਪਿਛਲੇ ਦਿਨਾਂ ਦੌਰਾਨ ਅਸੀਂ ਡਿਟੇਲ 'ਚ ਗੱਲ ਕਰਦੇ ਰਹੇ ਹਾਂ ਕਿ ਇਹਨੂੰ ਲੈ ਕੇ ਕਿਹੋ ਜਿਹੇ ਖਦਸ਼ੇ ਅਤੇ ਵਿਵਾਦ ਅਤੇ ਕਿਹੋ ਜਿਹਾ ਪੁਸ਼ਬੈਕ ਸਰਕਾਰ ਨੂੰ ਉਹਦਾ ਸਾਹਮਣਾ ਕਰਨਾ ਪਿਆ ਸੀ। ਇਹਦੇ ਵਿੱਚ ਜਿਹੜਾ ਸਭ ਤੋਂ ਇੱਕ ਅੱਖਰ ਦਾ ਪਹਿਲੂ ਸੀਗਾ ਇਸ ਬਿੱਲ ਦੇ ਵਿੱਚ, ਉਹਨੂੰ ਵਾਪਸ ਲੈਣ ਦੀ ਗੱਲ ਪ੍ਰੀਮੀਅਰ ਨੇ ਲੰਘੇ ਸ਼ੁੱਕਰਵਾਰ ਉਸ ਦੀ ਅਨਾਊਂਸਮੈਂਟ ਕੀਤੀ ਹੈ।
ਯਾ ਸੋ ਜਿਹੜਾ ਇਹ ਬਿੱਲ 13 ਮਾਰਚ ਨੂੰ ਇੰਟਰੋਡਿਊਸ ਕੀਤਾ ਗਿਆ, ਇਹਦੇ ਵਿੱਚ ਇੱਕ ਤਰ੍ਹਾਂ ਦਾ ਓਮਨੀਬਸ ਬਿੱਲ ਸੀ। ਇਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਲ ਕੀਤੀਆਂ ਸੀ, ਪਰ ਮੋਟੇ ਤੌਰ ਤੇ ਇਟ ਵਾਜ਼ ਇਨ ਰਿਸਪੋਂਸ ਟੂ ਡੋਨਲਡ ਟਰੰਪਸ ਟੈਰਿਫ ਥ੍ਰੈਟ। ਸੋ ਇੱਕ ਤਾਂ ਇਹਦੇ ਵਿੱਚ ਵਿਜੇ ਜੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨੂੰ ਹਟਾਉਣ ਵਾਸਤੇ ਕੈਬਨਿਟ ਨੂੰ ਤਾਕਤਾਂ ਦੇਣ ਦੀ ਗੱਲ ਸੀ, ਕਿਉਂਕਿ ਨੋਵਾ ਸਕੋਸ਼ੀਆ ਨੇ ਸ਼ੁਰੂਆਤ ਕੀਤੀ ਸੀ ਕਿ ਅਸੀਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣ ਲਈ ਤਿਆਰ ਹਾਂ। ਉਹਨਾਂ ਨੇ ਲੈਜਿਸਲੇਸ਼ਨ ਪਾਸ ਕੀਤੀ ਸਭ ਤੋਂ ਪਹਿਲਾਂ, ਤੇ ਉਹਨਾਂ ਨੇ ਕਿਹਾ ਸੀ ਬਾਕੀ ਸੂਬੇ ਵੀ ਇਸ ਤਰ੍ਹਾਂ ਕਰਨ ਵੀ ਅਸੀਂ ਉਹਨਾਂ ਸੂਬਿਆਂ ਵਾਸਤੇ ਹੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਵਾਂਗੇ ਜਿਹੜੇ ਆਪਣੇ ਆਪਣੇ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਲੈਜਿਸਲੇਸ਼ਨ ਪਾਸ ਕਰਨਗੇ। ਉਦੋਂ ਹੀ ਸਾਡੇ ਪ੍ਰੀਮੀਅਰ ਨੇ ਦੱਸਿਆ ਸੀ ਕਿ ਸਾਡਾ ਸਟਾਫ ਉਹਨਾਂ ਦੇ ਨਾਲ ਰਲ ਕੇ ਕੰਮ ਕਰ ਰਿਹਾ, ਅਸੀਂ ਉਹਨਾਂ ਨੂੰ ਪੁੱਛ ਰਹੇ ਹਾਂ ਵੀ ਦੱਸੋ ਤੁਸੀਂ ਕਿਸ ਤਰ੍ਹਾਂ ਦੀ ਲੈਜਿਸਲੇਸ਼ਨ ਤਿਆਰ ਕੀਤੀ ਅਸੀਂ ਵੀ ਕਰੀਏ। ਸੋ ਇਹ ਜਿਹੜਾ ਬਿੱਲ ਹੈ ਬਿੱਲ 7, ਇਹਦੇ ਵਿੱਚ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਹਟਾਉਣ ਦੀ ਵੀ ਗੱਲ ਕੀਤੀ ਗਈ। ਉਸ ਤੋਂ ਇਲਾਵਾ ਇਹਦੇ 'ਚ ਗੱਲ ਕੀਤੀ ਗਈ ਕਿ ਜਿਹੜੇ ਅਮਰੀਕਾ ਦੇ ਸਪਲਾਇਰਸ ਨੇ ਉਹਨਾਂ ਨੂੰ ਸਰਕਾਰੀ ਠੇਕਿਆਂ ਦੇ ਵਿੱਚੋਂ ਬੈਨ ਕੀਤਾ ਜਾਵੇ ਕਿ ਕੋਈ ਵੀ ਜਿਹੜਾ ਸਰਕਾਰੀ ਪ੍ਰੋਕਿਓਰਮੈਂਟ ਜਿਹੜੀ ਵੀ ਕੋਈ ਹੋਣੀ ਆ ਉਹਦਾ ਕੋਈ ਵੀ ਕੰਟਰੈਕਟ ਅਮੈਰੀਕਨਸ ਨੂੰ ਨਹੀਂ ਦੇਣਾ। ਤੀਸਰੀ ਇਹਦੇ ਵਿੱਚ ਇਹ ਵੀ ਗੱਲ ਸ਼ਾਮਲ ਸੀ ਕਿ ਜੋ ਗੱਲ ਨਹੀਂ ਸੀ ਹੋਈ ਕਿ ਅਮਰੀਕਾ ਤੋਂ ਜਿਹੜੇ ਵੀ ਕੋਈ ਟਰੱਕ ਆਉਂਦੇ ਨੇ BC ਤੇ ਇੱਥੋਂ ਹੋ ਕੇ ਜਾਂਦੇ ਨੇ ਅਲਾਸਕਾ, ਉਹਨਾਂ ਉੱਤੇ ਆਪਾਂ ਟੋਲ ਲਗਾਉਣੀ ਹੈ। ਸੋ ਉਹ ਤਾਂ ਇਹਦੇ ਵਿੱਚ ਸ਼ਾਮਲ ਕੀਤਾ ਗਿਆ, ਨਾਲ ਲਿਖ ਦਿੱਤਾ ਗਿਆ ਕਿ BC ਦੀ ਕਿਸੇ ਵੀ ਰਾਹ ਦੇ ਉੱਤੇ ਟੋਲ ਜਾਂ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਟੈਕਸ ਹੈ ਉਹ ਸਰਕਾਰ ਲਗਾ ਸਕਦੀ ਹੈ। ਸੋ ਉਹ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਜਿਹੜੀ ਬਾਕੀ ਗੱਲ ਸੀ ਨਾ ਵੀ ਇੱਕ ਤਾਂ ਕਮਰਸ਼ੀਅਲ ਟਰੱਕਸ ਤੇ ਹੋਰ ਕੋਈ ਵੀ ਵਹੀਕਲਸ ਐਨੀਵੇਅਰ ਇਨ BC, ਸੋ ਆਪੋਜੀਸ਼ਨ ਵਾਲਿਆਂ ਨੇ ਇਹਨੂੰ ਲੈ ਕੇ ਵੀ ਇਤਰਾਜ਼ ਕੀਤਾ ਸੀ ਵੀ ਗੱਲ ਤਾਂ ਸਿਰਫ ਅਲਾਸਕਾ ਹਾਈਵੇ ਦੀ ਹੋਈ ਸੀ ਵੀ ਬਾਕੀ ਸਾਰਾ ਕਿਉਂ, ਵੀ ਤੁਸੀਂ ਕਿਤੇ ਵੀ ਟੋਲ ਲਗਾ ਦੋਗੇ ਲੈਜਿਸਲੇਸ਼ਨ ਪਾਸ ਕੀਤੇ ਬਿਨਾਂ ਅਪਰੂਵਲ ਤੋਂ ਬਿਨਾਂ। ਇਹ ਗੱਲ ਸੀ। ਫਿਰ ਇਹਦੇ ਵਿੱਚ ਆਉਂਦਾ ਸੈਕਸ਼ਨ 4, ਸੈਕਸ਼ਨ 4 ਸੀ ਜਿਹਨੂੰ ਲੈ ਕੇ ਗੱਲ ਹੋ ਰਹੀ ਸੀ ਕਿ ਸਰਕਾਰ ਨੇ ਆਪਣੇ ਆਪ ਨੂੰ ਇੱਕ ਜਿਵੇਂ ਕਹਿ ਲਓ ਵੀ ਓਵਰ ਸਵੀਪਿੰਗ ਜਿਵੇਂ ਪਾਵਰਸ ਦੇ ਦਿੱਤੀਆਂ ਨੇ, ਇਹਦਾ ਪਾਵਰ ਗ੍ਰੈਬ ਬਿੱਲ ਬਣ ਗਿਆ ਇਹਦੇ ਕਰਕੇ। ਸੋ ਇਹਦੇ 'ਚ ਸੀਗਾ ਕਿ ਵਾਈਡ ਪਾਵਰਸ ਟੂ ਐਡਰੈਸ ਚੈਲੰਜਸ ਔਰ ਐਂਟੀਸਿਪੇਟਡ ਚੈਲੰਜਸ ਟੂ BC ਅਰਾਈਜ਼ਿੰਗ ਫਰੋਮ ਦ ਐਕਸ਼ਨਸ ਆਫ ਅ ਫੋਰਨ ਜੂਰਿਸਡਿਕਸ਼ਨ।
ਜੀ,
ਤੇ ਇਹਦੇ ਨਾਲ ਕੀ ਹੋਣਾ ਸੀ ਕਿ ਇਹਦੇ 'ਚ ਇੱਕ ਓਵਰਰਾਈਡ ਕਲੋਜ਼ ਸੀ ਕਿ ਜਿਹੜਾ ਬਿੱਲ 7 ਹੈ ਉਹਦੇ ਵਿੱਚ ਕੋਈ ਵੀ ਜਿਹੜਾ ਉਹਦੇ ਤਹਿਤ ਆਰਡਰ ਪਾਸ ਕੀਤਾ ਜਾਏਗਾ ਉਹ ਕਿਸੇ ਵੀ ਐਗਜ਼ਿਸਟਿੰਗ ਕਾਨੂੰਨ ਦੇ ਨਾਲ ਜੇਕਰ ਕੌਨਫਲਿਕਟ ਦੇ ਵਿੱਚ ਹੁੰਦਾ ਤਾਂ ਬਿੱਲ 7 ਦੇ ਤਹਿਤ ਪਾਸ ਕੀਤਾ ਗਿਆ ਕੈਬਨਿਟ ਆਰਡਰ ਉਹ ਸੁਪਰਸੀਡ ਕਰੇਗਾ ਐਗਜ਼ਿਸਟਿੰਗ ਲਾਅ ਨੂੰ,
ਉਹ ਪ੍ਰੀਵੇਲ ਕਰੇਗਾ। ਸੋ ਇਹਨੂੰ ਇੱਕ ਤਰ੍ਹਾਂ ਇਹ ਕਹਿ ਲਓ ਕਿ ਇਹਨੂੰ ਉਹ ਐਗਜ਼ਿਸਟਿੰਗ ਕਿਸੇ ਵੀ ਲਾਅ ਨੂੰ ਓਵਰ ਪਾਵਰ ਕਰ ਸਕਦਾ,
ਓਵਰਰਾਈਡ ਕਲੋਜ਼ ਹੋ ਗਿਆ,
ਓਵਰਰਾਈਡ ਕਲੋਜ਼। ਪਰ ਇਹਦੇ 'ਚ ਇੱਕ ਐਕਸੈਪਸ਼ਨ ਜ਼ਰੂਰ ਰੱਖੀ ਗਈ ਸੀ ਕਿ ਜੇ ਕੋਈ ਵੀ ਐਨਰਜੀ ਪ੍ਰੋਜੈਕਟ, ਕੋਈ ਵੀ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹਦੇ ਵਾਸਤੇ ਇੰਡੀਜਨਸ ਭਾਈਚਾਰੇ ਦੀ ਕੰਸਲਟੇਸ਼ਨ ਦੀ ਲੋੜ ਪੈਂਦੀ ਆ, ਤਾਂ ਬਿੱਲ 7 ਦੇ ਨਾਲ ਇੰਡੀਜਨਸ ਕੰਸਲਟੇਸ਼ਨ ਦੀ ਜਿਹੜੀ ਉਹ ਆਲਰੇਡੀ ਐਸਟੈਬਲਿਸ਼ਡ ਜਿਹੜਾ ਕੋਈ ਲਾਅ ਹੈ ਉਹਨੂੰ ਸੁਪਰਸੀਡ ਨਹੀਂ ਕੀਤਾ ਜਾ ਸਕੇ।
ਦੈਟ ਐਂਡ ਐਨਵਾਇਰਮੈਂਟ ਇੰਪੈਕਟ ਅਸੈਸਮੈਂਟ ਐਸ ਵੈਲ,
ਰਾਈਟ।
ਸੋ ਕੋਈ ਵੀ ਜਿਹੜੇ ਐਨਰਜੀ ਪ੍ਰੋਜੈਕਟਸ ਨੇ, ਰਿਸੋਰਸਾਂ ਨਾਲ ਸੰਬੰਧਿਤ ਪ੍ਰੋਜੈਕਟਸ ਨੇ, ਐਨਵਾਇਰਮੈਂਟ ਇੰਪੈਕਟ ਅਸੈਸਮੈਂਟ ਤੇ ਇੰਡੀਜਨਸ ਕੰਸਲਟੇਸ਼ਨ ਉਹਨੂੰ ਸੁਪਰਸੀਡ ਨਹੀਂ ਕੀਤਾ ਜਾ ਸਕਦਾ। ਐਂਡ ਦਿਸ ਇਜ਼ ਆਈ ਥਿੰਕ ਇਹ ਗ੍ਰੀਨ ਪਾਰਟੀ ਨੇ ਰਖਵਾਇਆ ਹੋਣਾ ਵਿੱਚ, ਕਿਉਂਕਿ ਇਹ ਜਿਹੜੀ ਕੰਸਲਟੇਸ਼ਨ ਪਹਿਲਾਂ ਗ੍ਰੀਨਸ ਨਾਲ ਕੀਤੀ ਗਈ ਸੀ ਉਸ ਤੋਂ ਬਾਅਦ ਇਹ ਬਿੱਲ ਪੇਸ਼ ਕੀਤਾ ਗਿਆ ਸੀ। ਸੋ ਇਹਦੇ ਵਿੱਚ ਵੀ ਜਿਹੜਾ ਸੈਕਸ਼ਨ 4 ਸੀ ਇਹਨੂੰ ਲੈ ਕੇ 4C ਐਜ਼ ਇਨ ਇੰਗਲਿਸ਼ ਵਾਲਾ ਸੀ, ਨੀ ਪੰਜਾਬੀ ਵਾਲਾ ਸੀ ਜਿਹੜਾ ਸੈਕਸ਼ਨ 4 ਇਹਦਾ ਹੈ, ਸੋ ਉਹਨੂੰ ਲੈ ਕੇ ਮੁਖਾਲਫਤ ਹੋ ਰਹੀ ਸੀ। ਤੇ ਸਰਕਾਰ ਨੇ ਇਹਦੇ ਬਾਰੇ ਕਿਹਾ ਵੀ ਕਹਿੰਦੇ ਇਹਦੇ 'ਚ ਆਪਾਂ ਸਨਸੈਟ ਕਲੋਜ਼ ਰੱਖਿਆ ਹੀ ਹੋਇਆ May 2027 ਦਾ, ਵੀ ਕੋਈ ਏਡੀ ਗੱਲ ਨਹੀਂ। ਨਾਲ ਇਹਨੂੰ ਲੈ ਕੇ ਵਿਜੇ ਜੀ ਪ੍ਰੀਮੀਅਰ ਨੇ ਨਾ ਜਦੋਂ ਇਹਨੂੰ ਪੇਸ਼ ਕੀਤਾ ਸੀ 13 ਮਾਰਚ ਨੂੰ, ਉਦੋਂ ਉਹਨਾਂ ਨੇ 3 ਵਾਰ ਕਿਹਾ ਸੀ ਕਹਿੰਦੇ ਵੀ ਇਹਦੇ ਤਹਿਤ ਜਿਹੜਾ ਵੀ ਕੋਈ ਚੇਂਜ ਕਰਨਾ ਪਏਗਾ, ਕਹਿੰਦੇ ਅਸੀਂ ਉਹ ਇੱਕ ਲੈਜਿਸਲੇਟਿਵ ਅਪਰੂਵਲ ਤੋਂ ਬਾਅਦ ਹੀ ਕੋਈ ਚੇਂਜ ਹੋਏਗਾ, ਪਰ ਇਸ ਪੂਰੇ ਬਿੱਲ ਦੇ ਵਿੱਚ ਇੱਦਾਂ ਦੀ ਕੋਈ ਗੱਲ ਕਿਤੇ ਲਿਖੀ ਨਹੀਂ।
ਐਗਜੈਕਟਲੀ, ਤੇ ਅਸੀਂ ਪਿਛਲੇ ਹਫ਼ਤੇ ਵੀ ਗੱਲ ਕਰਦੇ ਸੀ ਕਿਉਂਕਿ ਜਦੋਂ ਗ੍ਰੀਨਸ ਨੂੰ ਇਸ ਬਿੱਲ ਦਾ ਹਾਕਾ ਦਿੱਤਾ ਗਿਆ ਉਹਨਾਂ ਨੇ ਬਸ ਜੀ ਓਵਰਨਾਈਟ ਜਦੋਂ ਉਹਦੀ ਸਟੱਡੀ ਕੀਤੀ ਉਹਨਾਂ ਨੇ ਗੱਲ ਕੱਢ ਲਈ, ਉਹ ਕਹਿੰਦੇ ਵੀ ਤੁਸੀਂ ਕਹੀ ਤਾਂ ਜਾਂਦੇ ਹੋ ਕਿ ਜੇ ਕੋਈ ਵੀ ਤਬਦੀਲੀ ਕਰਨੀ ਪਏਗੀ ਉਹਦੇ ਵਿੱਚ ਲੈਜਿਸਲੇਟਿਵ ਅਪਰੂਵਲ ਦੀ ਜ਼ਰੂਰਤ ਹੋਏਗੀ, ਇਹ ਲਿਖਿਆ ਤਾਂ ਕਿਤੇ ਵੀ ਨਹੀਂ ਹੋਇਆ। ਸੋ ਉਹਦਾ ਮਤਲਬ ਇਹ ਸੀ ਕਿ ਸਿਰਫ ਸਰਕਾਰ ਕੈਬਨਿਟ ਆਪਣੇ ਇੱਕ ਹੁਕਮ ਜਾਰੀ ਕਰਕੇ ਜਿਵੇਂ ਐਗਜ਼ੈਕਟਿਵ ਆਰਡਰ ਸਟਾਈਲ, ਵੀ ਉੱਦਾਂ ਹੁਕਮ ਜਾਰੀ ਕਰਕੇ ਉਹ ਕੋਈ ਵੀ ਜਿਹੜੀ ਤਬਦੀਲੀ ਹੈ ਲਾਗੂ ਕਰਵਾ ਸਕਦੇ ਨੇ। ਐਂਡ ਉਹ ਇੰਪੋਰਟੈਂਟ ਇਸ ਕਰਕੇ ਸੀ ਕਿ ਜਿਹੜਾ ਜਿਹੜੀ ਤੁਸੀਂ ਹੁਣੇ ਗੱਲ ਦੱਸੀ ਆ ਕਿ ਬਿੱਲ 7 ਦੇ ਰਾਹੀਂ ਪਾਸ ਕੀਤਾ ਆਰਡਰ ਉਹ ਕਿਸੇ ਮੌਜੂਦਾ ਕਾਨੂੰਨ ਨੂੰ ਓਵਰਰਾਈਡ ਪ੍ਰੀਮੀਅਰ ਨੇ ਇਹ ਆਖਿਆ ਕਿ ਜਿਹੜੀ ਉਹ ਜਿਹੜਾ ਇਹਦਾ ਚੌਥਾ ਹਿੱਸਾ ਸੀਗਾ ਇਸ ਬਿੱਲ ਦਾ ਐਮਰਜੈਂਸੀ ਪਾਵਰਸ ਵਾਲਾ ਸੈਕਸ਼ਨ, ਉਹਨੂੰ ਇਸ ਬਿੱਲ ਦੇ ਵਿੱਚੋਂ ਹਟਾਇਆ ਜਾ ਰਿਹਾ। ਬਿੱਲ ਅਜੇ ਵੀ ਬਿੱਲ 7 ਵਿਧਾਨ ਸਭਾ ਦੇ ਵਿੱਚ ਉਹਨੂੰ ਪਾਸ ਕਰਵਾਉਣ ਦੀ ਕੋਸ਼ਿਸ਼ ਸਰਕਾਰ ਨੇ ਕਰਨੀ ਆ। ਉਹਦੇ ਵਿੱਚ ਜਿਹੜੇ ਪਹਿਲੂ ਅਜੇ ਰੱਖੇ ਗਏ ਨੇ, ਇੱਕ ਤਾਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰਸ ਨਾਲ ਸੰਬੰਧਿਤ ਜਿਹੜੀ ਗੱਲ ਆ ਉਹ ਰੱਖੀ ਗਈ ਆ, US ਸਪਲਾਇਰਸ ਨੂੰ ਪ੍ਰੋਕਿਓਰਮੈਂਟ ਤੋਂ ਹਟਾਉਣਾ ਉਹ ਇਸ ਬਿੱਲ ਦਾ ਹਿੱਸਾ ਹੈ, ਟੋਲਸ ਫੀਸ ਜਾਂ ਚਾਰਜਿਸ ਔਨ ਟਰੱਕਸ ਐਂਡ ਅਦਰ ਟਰਾਂਸਪੋਰਟੇਸ਼ਨ ਮੂਵਿੰਗ ਥਰੂ BC, ਇਹ ਅਜੇ ਵੀ ਇਸ ਬਿੱਲ ਦੇ ਵਿੱਚ ਇਸਦਾ ਹਿੱਸਾ ਬਣਾਇਆ ਗਿਆ।
ਸਿਰਫ ਸੈਕਸ਼ਨ 4 ਜਿਹੜਾ ਉਹ ਹਟਾਉਣ ਦੀ ਗੱਲ ਕੀਤੀ ਗਈ, ਪਰ ਨਾਲ ਹੀ ਪ੍ਰੀਮੀਅਰ ਨੇ ਇਹ ਵੀ ਸੰਕੇਤ ਦਿੱਤੇ ਕਿ ਕਹਿੰਦੇ ਵੀ ਜਿਹੜੇ ਹੁਣ ਸਾਡੇ ਸਟੇਕ ਹੋਲਡਰ ਸੀਗੇ, ਬਹੁਤ ਸਾਰੇ ਪ੍ਰੈਸ਼ਰ ਗਰੁੱਪ ਸੀਗੇ, ਉਹਨਾਂ ਨੂੰ ਇਹ ਚੀਜ਼ ਨਾਲ ਇਤਰਾਜ਼ ਸੀ ਸੈਕਸ਼ਨ 4 ਦੇ ਨਾਲ, ਕਹਿੰਦੇ ਸੀ ਉਹਨਾਂ ਨਾਲ ਕੰਸਲਟੇਸ਼ਨ ਕਰਾਂਗੇ, ਵਿਚਾਰ ਵਟਾਂਦਰਾ ਕਰਾਂਗੇ, ਤੇ ਅਸੀਂ ਇਸ ਸੈਕਸ਼ਨ ਨੂੰ ਰੀਟੂਲ ਕਰਕੇ ਕਹਿੰਦੇ ਅਸੀਂ ਦੁਬਾਰਾ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰਾਂਗੇ,
ਇੱਕ ਅਲਹਿਦਾ ਬਿੱਲ
ਅਲਹਿਦਾ ਬਿੱਲ। ਸੋ ਇਹਦੇ ਵਿੱਚ ਹੈ ਕਿ ਪ੍ਰੀਮੀਅਰ ਸਟਰੋਂਗਲੀ ਬਿਲੀਵਸ ਕਿ ਸਾਨੂੰ ਇਹ ਜਿਹੜੀਆਂ ਐਡੀਸ਼ਨਲ ਪਾਵਰਸ ਨੇ ਚਾਹੀਦੀਆਂ ਨੇ। ਉਹਨਾਂ ਦਾ ਅਜੇ ਵੀ ਇਹ ਮੰਨਣਾ ਹੈ ਕਿ ਸਰਕਾਰ ਦੇ ਕੋਲ, ਕੈਬਨਿਟ ਦੇ ਕੋਲ ਇਹ ਐਡੀਸ਼ਨਲ ਐਮਰਜੈਂਸੀ ਪਾਵਰਸ ਹੋਣੀਆਂ ਚਾਹੀਦੀਆਂ ਜੇ ਅਸੀਂ ਇਫੈਕਟਿਵਲੀ ਰਿਸਪੌਂਡ ਕਰਨਾ ਡੋਨਲਡ ਟਰੰਪ ਦੇ ਟੈਰਿਫ ਥ੍ਰੈਟ ਨੂੰ। ਸੋ ਉਹ ਸਟਰੋਂਗਲੀ ਬਿਲੀਵ ਕਰਦੇ ਨੇ, ਪਰ ਉਹ ਕਹਿੰਦੇ ਕਿ ਆਈ ਡਿਡ ਨਾਟ ਗੈਟ ਦ ਬੈਲੈਂਸ ਰਾਈਟ। ਉਹਨਾਂ ਨੇ ਇਹ ਗੱਲ ਜਿਹੜੀ ਸਵੀਕਾਰ ਕੀਤੀ ਬੜੇ ਇਮਾਨਦਾਰੀ ਨਾਲ ਸ਼ੁੱਕਰਵਾਰ, ਤੇ ਉਹ ਕਹਿੰਦੇ ਵੀ ਜਿਹੜੇ ਜਿਹੜੇ ਕੋਈ ਕੰਸਰਨਸ ਨੇ ਅਸੀਂ ਉਹਨਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਰੀਟੂਲ ਕਰਕੇ ਹੋਪਫੁਲੀ ਸੀ ਇਹਨੂੰ ਦੁਬਾਰਾ ਪ੍ਰੈਜੈਂਟ ਕਰਾਂਗੇ। ਪਰ ਉਹਦੇ 'ਚ ਉਹਨਾਂ ਨੂੰ ਪੁੱਛਿਆ ਗਿਆ ਵੀ ਟਾਈਮਲਾਈਨ ਕੀ ਰਹੇਗੀ, ਕਹਿੰਦੇ ਵੀ ਇਸ ਸਪਰਿੰਗ ਸੈਸ਼ਨ ਦੇ ਵਿੱਚ ਤਾਂ ਸ਼ਾਇਦ ਪੋਸੀਬਲ ਨਾ ਹੋ ਸਕੇ, ਹੁਣ ਜਿਹੜਾ ਫਾਲ ਸੈਸ਼ਨ ਸ਼ੁਰੂ ਹੋਣਾ 4 ਅਕਤੂਬਰ ਤੋਂ, ਕਹਿੰਦੇ ਉਹਦੇ ਵਿੱਚ ਹੋ ਸਕਦਾ ਕਿ ਅਸੀਂ ਇਹਨੂੰ ਦੁਬਾਰਾ ਲੈ ਕੇ ਆਈਏ। ਜਿਹੜੀ ਉਹਨਾਂ ਨੇ ਆਹ ਗੱਲ ਕੀਤੀ ਇਹਨੂੰ ਲੈ ਕੇ ਫਿਰ ਆਪੋਜੀਸ਼ਨ ਵਾਲੇ ਫਿਰ ਉਹਨਾਂ ਨੇ ਮੂੰਹ ਬਣਾ ਲਿਆ, ਉਹ ਨਾਰਾਜ਼ ਹੋ ਗਏ, ਉਹ ਕਹਿੰਦੇ ਯਾਰ ਇਹ ਤਾਂ ਗੱਲ ਗਲਤ ਆ, ਵੀ ਇਹ ਤਾਂ ਪਾਵਰ ਗ੍ਰੈਬ ਆ, ਇਹ ਪਾਵਰ ਗ੍ਰੈਬ ਕਰਨਾ ਹੀ ਕਿਉਂ ਚਾਹੁੰਦੇ ਨੇ, ਕਿਉਂਕਿ ਆਪੋਜੀਸ਼ਨ ਦਾ ਇਹ ਮੰਨਣਾ ਵੀ ਐਡੀਸ਼ਨਲ ਪਾਵਰਸ ਦੀ ਲੋੜ ਨਹੀਂ ਹੈ, ਬਟ ਪ੍ਰੀਮੀਅਰ ਸਟਰੋਂਗਲੀ ਬਿਲੀਵਸ ਦਿਸ ਕਿ ਇਹ ਪਾਵਰਸ ਚਾਹੀਦੀਆਂ ਨੇ।
ਤੇ ਜਿਹੜੇ ਸਰਕਾਰ ਦੇ ਆਲੋਚਕ ਨੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਐਕਸਟਰਾ ਪਾਵਰ ਸਰਕਾਰ ਆਪਣੇ ਆਪਣੇ ਇਸ ਕਰਕੇ ਦੇਣਾ ਚਾਹੁੰਦੀ ਹੈ ਕਿਉਂਕਿ ਬੜੀ ਰੇਜ਼ਰ ਥਿਨ ਮੈਜੋਰਿਟੀ ਆ, ਸਿਰਫ ਇੱਕ ਸੀਟ ਦੀ ਮੈਜੋਰਿਟੀ ਆ, ਜਿਹਦਾ ਮਤਲਬ ਇਹ ਆ ਕਿ ਇੱਕ ਤਾਂ ਵੈਸੇ ਹੀ ਰਾਜ ਚੌਹਾਨ ਦੇਖੋ ਸਪੀਕਰ ਨੇ ਕਿ ਜੇ ਕਿਤੇ ਵੋਟਾਂ ਟਾਈ ਹੁੰਦੀਆਂ ਨੇ ਤਾਂ ਟਾਈ ਬ੍ਰੇਕਰ ਦੀ ਵੋਟ ਰਾਜ ਚੌਹਾਨ ਨੂੰ ਸਪੀਕਰ ਨੂੰ ਪਾਉਣੀ ਪੈਣੀ ਆ, ਐਂਡ ਉਹ ਕਦੇ ਵੀ ਕੋਈ ਆਈਡੀਅਲ ਸਿਚੁਏਸ਼ਨ ਨਹੀਂ ਹੁੰਦੀ ਸਰਕਾਰ ਦੇ ਵਾਸਤੇ। ਸੋ ਜਿਹੜੇ ਸਰਕਾਰ ਦੇ ਆਲੋਚਕ ਨੇ ਉਹਨਾਂ ਦਾ ਇਹ ਕਹਿਣਾ ਕਿ ਘੱਟ ਇੱਕ ਬੜੀ ਰੇਜ਼ਰ ਥਿਨ ਮੈਜੋਰਿਟੀ ਹੋਣ ਕਰਕੇ ਸਰਕਾਰ ਆਪਣੇ ਆਪ ਨੂੰ ਇੱਕ ਕੁਸ਼ਨ ਦੇਣਾ ਚਾਹੁੰਦੀ ਆ ਅਜਿਹਾ ਬਿੱਲ ਪਾਸ ਕਰਕੇ ਕਿ ਅਸੀਂ ਸਿਰਫ ਵਿਦ ਦ ਸਟ੍ਰੋਕ ਆਫ ਅ ਪੈਨ ਕੋਈ ਵੀ ਜਿਹੜੇ ਨਵੇਂ ਕਾਨੂੰਨ ਨੇ ਉਹ ਲਾਗੂ ਕਰ ਸਕੀਏ। ਸੋ ਵੇਖਦੇ ਹਾਂ ਅੱਜ ਵਿਧਾਨ ਸਭਾ ਦੇ ਵਿੱਚ ਇਸ ਪਹਿਲੂ ਨੂੰ ਲੈ ਕੇ ਕਿਹੋ ਜਿਹੀ ਗੱਲਬਾਤ ਹੁੰਦੀ ਆ। ਪਰ ਕਾਰਬਨ ਟੈਕਸ ਵਾਲੇ ਮੁੱਦੇ 'ਤੇ ਵੀ ਦੇਖੋ ਉਹ ਬਿੱਲ 'ਤੇ ਪਾਸ ਹੋਣ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਕਾਰਬਨ ਟੈਕਸ ਹਟਾਉਣ ਸੰਬੰਧੀ, ਪਰ ਉਹਦੇ ਨਾਲ ਜੁੜੀਆਂ ਬਾਕੀ ਗੱਲਾਂ ਬਾਤਾਂ ਕਿਹੋ ਜਿਹੀਆਂ ਹੁੰਦੀਆਂ, ਸਪੈਸ਼ਲੀ ਕਾਰਬਨ ਟੈਕਸ ਦੀ ਬਚਤ ਕਰਕੇ ਜਿਹੜੇ ਪੈਸੇ ਬਚਣੇ ਨੇ ਉਹ ਸੱਚਮੁੱਚ ਲੋਕਾਂ ਤੱਕ, ਕੰਜ਼ਿਊਮਰਸ ਤੱਕ ਪੈਸ ਆਉਣ ਹੁੰਦੇ ਨੇ ਕਿ ਨਹੀਂ, ਉਹ ਕਿਵੇਂ ਸਰਕਾਰ ਯਕੀਨੀ ਬਣਾਏਗੀ, ਇਹ ਸਵਾਲ ਵੱਡੇ ਨੇ। ਇੱਕ ਮੈਸੇਜ ਆਇਆ, ਉਹ ਪੁੱਛ ਰਹੇ ਨੇ ਕਿ ਜੀ ਜੇ ਕਾਰਬਨ ਟੈਕਸ ਜਦੋਂ ਹੁਣ ਹਟ ਜਾਣਾ ਤਾਂ ਇਕੱਲੇ 17 ਸੈਂਟ ਬਚਣਗੇ ਕਿ 17 ਸੈਂਟ ਫੈਡਰਲ ਵੀ ਤਾਂ ਲੱਗਦੇ ਨੇ, 34 ਸੈਂਟ ਬਚਣਗੇ। ਸੋ ਦੋਹਾਂ ਦੇ ਵਿੱਚੋਂ ਇੱਕੋ ਟੈਕਸ ਲੱਗਦਾ ਸੀ ਜੀ, ਜਿਹੜਾ ਫੈਡਰਲ ਕਾਰਬਨ ਟੈਕਸ ਉਹਨਾਂ ਸੂਬਿਆਂ ਦੇ ਵਿੱਚ ਲਾਗੂ ਨਹੀਂ ਸੀ ਹੁੰਦਾ ਜਿਹਨਾਂ ਸੂਬਿਆਂ ਦਾ ਆਪਣਾ ਸੂਬਾਈ ਕਾਰਬਨ ਟੈਕਸ ਸੀਗਾ। ਸੋ ਇੱਥੇ ਆਪਾਂ ਡਬਲ ਟੈਕਸ ਨਹੀਂ ਸੀ ਦੇ ਰਹੇ, BC ਦੇ ਵਿੱਚ ਅਫਕੋਰਸ ਸਾਡੇ ਸਿਰ 'ਤੇ ਹੋਰ ਕਈ ਤਰ੍ਹਾਂ ਦੇ ਟੈਕਸ ਨੇ, ਪਰ ਕਾਰਬਨ ਟੈਕਸ ਦੋਹਰਾ ਨਹੀਂ ਸੀ। ਕਾਰਬਨ ਟੈਕਸ ਇੱਦਾਂ ਨਹੀਂ ਸੀ ਵੀ ਪ੍ਰੋਵਿੰਸ਼ੀਅਲ ਵੀ ਆ ਅਤੇ ਫੈਡਰਲ ਵੀ ਆ, ਉਹ ਦੋਹਾਂ 'ਚੋਂ ਇੱਕ ਹੀ ਲੱਗਦਾ। ਜਿੱਥੇ ਪ੍ਰੋਵਿੰਸ਼ੀਅਲ ਆ ਉੱਥੇ ਫੈਡਰਲ ਨਹੀਂ ਲੱਗੇਗਾ, ਜਿੱਥੇ ਪ੍ਰੋਵਿੰਸ਼ੀਅਲ ਟੈਕਸ ਨਹੀਂ ਆ ਜਿਹਨਾਂ ਸੂਬਿਆਂ ਦੇ ਵਿੱਚ ਉੱਥੇ ਫੈਡਰਲ ਟੈਕਸ ਲੱਗਣਾ ਸੀ। ਸੋ ਇਹ ਗੱਲ ਜ਼ਰੂਰੀ ਹੈ। ਹਾਂ, ਕਾਰਬਨ ਟੈਕਸ ਦੇ ਉੱਪਰ GST ਜ਼ਰੂਰ ਲੱਗਦੀ ਹੈ। ਸੋ ਉਹ ਤੋਂ ਵੀ ਉਹ ਟੈਕਸ ਦੇ ਉੱਪਰ ਟੈਕਸ, ਸੋ ਉਹ ਤੋਂ ਜ਼ਰੂਰ ਬਚਾ ਰਹੇਗਾ।
ਸੋਢੀ ਕੰਗੂੜਾ ਜੀ ਦਾ ਮੈਸੇਜ ਆਇਆ,
ਕੀ ਕਹਿੰਦੇ?
ਕਹਿੰਦੇ ਕਿ ਜਿਵੇਂ ਉਹਨਾਂ ਲਿਖਿਆ, ਮੈਂ ਉਦਾਂ ਹੀ ਪੜ੍ਹ ਦਿੰਦਾ। ਕਹਿੰਦੇ ਗੈਸ ਵਾਲੀਆਂ ਕੰਪਨੀਆਂ ਦੀ ਪਾਰਦਰਸ਼ਤਾ ਵੀ ਅੱਜ ਕੱਲ੍ਹ ਸ਼ੱਕੀ ਜਾਪਦੀ ਹੈ, ਕੁਐਸਚਨ ਮਾਰਕ ਉਹਨਾਂ ਲਿਖਿਆ। ਅੱਜ ਕੱਲ੍ਹ ਨਹੀਂ, ਹਮੇਸ਼ਾ ਤੋਂ ਹੀ, ਕਿਉਂਕਿ ਜਿਹੜੇ 13 ਸੈਂਟ
2019 ਦੀ ਰਿਪੋਰਟ ਸੀ ਨਾ,
ਹਾਂ। ਸੋ BCUC ਨੂੰ ਕਿਹਾ ਸੀ ਜੌਨ ਹਾਰਗਰ ਨੇ ਉਸ ਸਮੇਂ ਦੇ ਪ੍ਰੀਮੀਅਰ ਨੇ ਕਿ ਤੁਸੀਂ ਇੱਕ ਰਿਵਿਊ ਕਰਕੇ ਦੱਸੋ। ਸੋ ਹੋਇਆ ਕਿ ਵੀ ਗੈਸ ਪ੍ਰਾਈਸ ਜਿੰਨਾ ਵੀ ਟੋਟਲ ਸੀ, ਉਹ ਸਾਰੀ ਕੋਸਟ ਨੂੰ ਤੋੜ ਕੇ ਦੇਖਿਆ ਗਿਆ, ਵਿੱਚੋਂ 13 ਸੈਂਟ ਸਮਝ ਨਹੀਂ ਸੀ ਆ ਰਿਹਾ ਵੀ ਇਹ ਕਿਸ ਖਾਤੇ ਨੇ, ਵੀ ਇਹ ਕੋਈ ਟੈਕਸ ਵੀ ਨਹੀਂ, ਕੋਈ ਲੈਵੀ ਵੀ ਨਹੀਂ, ਇਹ ਕੋਈ ਇਹ ਕਾਹਦੇ ਪੈਸੇ ਨੇ। ਸੋ ਉਹ 13 ਸੈਂਟ ਅੱਜ ਤੱਕ ਨਹੀਂ ਪਤਾ ਲੱਗੇ ਸਾਨੂੰ। BCUC ਨੇ ਪੂਰਾ ਰਿਵਿਊ ਵੀ ਕੀਤਾ, BC ਯੂਟੀਲਿਟੀਜ਼ ਕਮਿਸ਼ਨ ਨੇ, ਉਸ ਤੋਂ ਬਾਅਦ ਜਿਹੜੀ ਰਿਪੋਰਟ ਆਈ ਉਹਦੇ ਵਿੱਚ 13 ਸੈਂਟ ਦਾ ਕੋਈ ਅਜੇ ਤੱਕ ਨਹੀਂ ਪਤਾ ਲੱਗਿਆ ਉਹ ਕਿੱਥੇ। ਸੋ ਜਿਹੜੀ ਟਰਾਂਸਪੇਰੈਂਸੀ ਦੀ ਗੱਲ ਆ ਉਹ ਹਮੇਸ਼ਾ ਉਹੀ ਆ ਜਾਂਦਾ ਨਾ ਕਿ ਜੀ ਵੀ ਸਾਡੇ ਜਿਹੜੇ ਕੰਪੀਟੀਸ਼ਨ ਕੀ ਹੁੰਦਾ, ਉਹ ਕਲੋਜ਼ ਜਿਹੜਾ ਹੁੰਦਾ ਨਾ, ਵੀ ਸਾਡੇ ਜਿਹੜੇ ਕੋਈ ਪ੍ਰਾਈਸਿੰਗ ਹੈ ਅਸੀਂ ਉਹ ਪੂਰੀ ਡਿਸਕਲੋਜ਼ ਨਹੀਂ ਕਰ ਸਕਦੇ, ਕੌਨਫੀਡੈਂਸ਼ੀਅਲਿਟੀ ਆ ਟ੍ਰੇਡ, ਹਾਂ ਸਾਡੀ ਟ੍ਰੇਡ ਨਾਲ ਸੰਬੰਧਿਤ ਕੌਨਫੀਡੈਂਸ਼ੀਅਲ ਜਾਣਕਾਰੀ ਆ, ਵੀ ਸਾਡੀ ਪ੍ਰੋਫਿਟਸ ਪ੍ਰਭਾਵਿਤ ਹੋ ਜਾਣਗੇ, ਕੰਪੀਟੀਸ਼ਨ ਨੂੰ ਸਾਡੀ ਪ੍ਰਾਈਸਿੰਗ ਮਕੈਨਿਜ਼ਮ ਸਮਝ ਆ ਜਾਏਗੀ। ਸੋ ਉਹਦੀ ਲਕੋ ਦੇ ਵਿੱਚ ਸਾਰੀ ਇਹ ਗੱਲ ਅਜੇ ਵੀ ਲੁਕੀ ਹੋਈ ਹੈ ਕਿ 13 ਸੈਂਟ ਜਿਹੜੇ ਨੇ ਉਹ ਅਸੀਂ ਕਾਹਦੇ ਅਦਾ ਕਰ ਰਹੇ ਹਾਂ,
ਜਦਕਿ ਉਹ ਪੂਰੀ ਕੈਲਕੂਲੇਸ਼ਨ ਦੇ ਵਿੱਚ ਜਿਹੜੇ ਸਰਕਾਰਾਂ ਦੇ ਟੈਕਸਿਸ ਨੇ, ਜਿਹੜਾ ਤੇਲ ਕੰਪਨੀਆਂ ਦੀ ਲਾਗਤ ਹੈ ਤੇ ਉਹਨਾਂ ਦਾ ਪ੍ਰੋਫਿਟ ਹੈ, ਉਹ ਸਾਰਾ ਕੁਝ ਕੈਲਕੂਲੇਟ ਕਰਨ ਤੋਂ ਬਾਅਦ ਅਕਾਊਂਟ ਫੋਰ ਕਰਕੇ 13 ਸੈਂਟ ਨਹੀਂ ਸੀ ਪਤਾ ਲੱਗਦਾ। ਸੋ ਤਾਂ ਸਿੱਧਾ ਇਹ ਕਹਿ ਲਓ ਵੀ ਵਾਸੂ ਜੀ ਉਹ 13 ਸੈਂਟ ਨਾ ਉਹ ਤੇਰਾ ਹੈ ਨਾ ਮੇਰਾ ਹੈ, ਉਹ ਕੰਪਨੀਆਂ ਦਾ ਹੀ ਆ,
ਉਹ ਪਿਛਲੇ ਜਨਮ ਦੀ ਸਾਡੀ ਕੋਈ ਦੇਣਦਾਰੀ ਹੈ।
ਵਾਸੂ ਜੀ ਫੈਡਰਲ ਸਿਆਸਤ ਦੀ ਗੱਲ ਕਰੀਏ, ਚੱਲ ਰਿਹਾ ਕੁਛ ਫੈਡਰਲੀ?
ਇੱਕ ਇਲੈਕਸ਼ਨ ਹੈਗਾ ਜੀ,
ਹਾਂ 28 ਤਰੀਕ ਨੂੰ ਕਹਿੰਦੇ
ਅਗਲੀ ਇਲੈਕਸ਼ਨ ਕਾਲ ਕੀਤਾ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ।
ਅੱਛਾ ਵਾਸੂ ਜੀ, ਪਹਿਲਾਂ ਚਲੋ ਇਹ ਗੱਲ ਕਰ ਲਈਏ ਕਿ ਇਸ ਵੇਲੇ ਵੋਟਰ ਇੰਟੈਂਸ਼ਨ ਜੇ ਅੱਜ ਵੋਟਾਂ ਪੈਣ ਤਾਂ ਅਲੱਗ ਅਲੱਗ ਸਰਵੇਜ਼ ਨੇ, ਇੱਕ ਸਰਵੇਖਣ ਨੈਨੋ ਸਟ੍ਰੈਕਿੰਗ ਵੱਲੋਂ ਜਿਹੜਾ ਕੀਤਾ ਗਿਆ ਉਹਨਾਂ ਮੁਤਾਬਕ ਜੇ ਅੱਜ ਵੋਟਾਂ ਪੈਣ ਤਾਂ ਲਿਬਰਲ ਪਾਰਟੀ ਨੂੰ 43.6% ਸਮਰਥਨ ਹਾਸਲ ਆ, ਕੰਜ਼ਰਵੇਟਿਵ 36.1% 'ਤੇ ਨੇ, NDP 10.5% 'ਤੇ ਆ,
ਬਲੌਕ ਵਾਲੇ 5% ਅਤੇ ਗ੍ਰੀਨ ਅਤੇ PPC ਦੋਨੋਂ 2% 'ਤੇ ਨੇ
ਜੀ।
ਸੋ ਵਿਜੇ ਜੀ, ਇਹਦੇ 'ਚ ਇੰਟਰਸਟਿੰਗ ਕਈ ਗੱਲਾਂ ਨੇ ਕਿ ਪਹਿਲੀ ਗੱਲ ਤਾਂ ਸਭ ਤੋਂ ਇੰਟਰਸਟਿੰਗ ਇਹੀ ਹੈ ਕਿ ਹੁਣ ਲਿਬਰਲਸ ਦੇ ਕੋਲ ਤੁਸੀਂ ਦੇਖ ਲਓ ਕੰਜ਼ਰਵੇਟਿਵਸ ਦੇ ਉੱਤੇ 8 ਪੁਆਇੰਟ ਦੀ ਲੀਡ ਹੋ ਗਈ ਹੈ।
ਹਾਂਜੀ,
ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਤੱਕ ਇਸ ਤੋਂ ਬਿਲਕੁਲ ਉਲਟ ਸਮੀਕਰਨ ਜਿਹੜਾ ਹੈ ਉਹ ਰਿਪੋਰਟ ਕਰਦੇ ਰਹੇ,
ਬਿਲਕੁਲ,
ਅਤੇ ਹੁਣ ਲਿਬਰਲਸ 8 ਪੁਆਇੰਟ ਅੱਗੇ ਨੇ। ਅਤੇ ਇਸ ਤੋਂ ਬਾਅਦ ਜੇ ਆਪਾਂ ਦੇਖੀਏ ਕਿ ਓਨਟੈਰੀਓ ਦੇ ਵਿੱਚ ਵੀ, ਕਬੈਕ ਦੇ ਵਿੱਚ ਵੀ ਲਿਬਰਲਸ ਅੱਗੇ ਨੇ ਓਨਟੈਰੀਓ ਕੰਜ਼ਰਵੇਟਿਵਸ ਤੋਂ। ਸੋ ਵਿਜੇ ਜੀ, ਜੇ ਆਪਾਂ ਦੇਖੀਏ ਓਨਟੈਰੀਓ ਦੇ ਵਿੱਚ ਗੱਲ ਚੱਲਦੀ ਸੀ ਕਿ ਜੀ ਉਹਨਾਂ ਦੀ ਕੰਜ਼ਰਵੇਟਿਵਸ ਦੀ ਡਗ ਫੋਰਡ ਦੇ ਨਾਲ ਬਣਦੀ ਨਹੀਂ, ਕਿ ਪ੍ਰੋਗਰੈਸਿਵ ਕੰਜ਼ਰਵੇਟਿਵਸ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨਾਲ ਬਣਦੀ ਨਹੀਂ। ਉਹਨਾਂ ਦੀ ਇੰਟਰਨਲ ਪੋਲਿੰਗ ਕਹਿੰਦੀ ਹੈ ਕਿ ਕੰਜ਼ਰਵੇਟਿਵਸ ਆਰ ਟ੍ਰੇਲਿੰਗ ਇਨ ਓਨਟੈਰੀਓ, ਕਾਫੀ ਪਿੱਛੇ ਨੇ। ਕਬੈਕ ਦੇ ਵਿੱਚੋਂ ਗੱਲ ਇਹ ਚੱਲਦੀ ਹੈ ਕਿ ਜੀ ਉੱਥੇ ਜਿਹੜੇ ਹੁਣ ਫ੍ਰੈਂਚ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਪ੍ਰਮੁੱਖ ਨਹੀਂ ਰਹੀਆਂ
ਜੀ,
ਤੇ ਉੱਥੇ ਹੁਣ ਇਕੋਨਮੀ ਪ੍ਰਧਾਨ ਇਸ਼ੂ ਬਣੀ ਹੋਈ ਹੈ, ਤੇ ਇਕੋਨਮੀ ਨੂੰ ਦਰੁਸਤ ਕਰਨ ਵਾਸਤੇ ਕਬੈਕਰਸ ਨੂੰ ਲੱਗ ਰਿਹਾ ਕਿ ਮਾਰਕ ਕਾਰਨੀ ਜਿਹੜੇ ਕਿ ਇਕੋਨਮਿਸਟ ਨੇ ਵੀ ਉਹ ਸਭ ਤੋਂ ਵਧੀਆ ਲੀਡਰ ਹੋਣਗੇ। ਸੋ ਕਬੈਕ ਦੇ ਵਿੱਚ ਵੀ ਲਿਬਰਲਸ ਨੂੰ ਲੀਡ ਹਾਸਲ ਹੁੰਦੀ ਪ੍ਰਤੀਤ ਹੋ ਰਹੀ ਹੈ। ਇਨਫੈਕਟ ਉੱਥੇ ਤਾਂ ਇਹ ਕਿਹਾ ਜਾ ਰਿਹਾ ਕਿ ਬਲੌਕ ਕਬੈਕਵਾ ਦਾ ਜਿਹੜਾ ਆਧਾਰ ਹੈ ਉਹ ਘੱਟ ਜਾਣਾ, ਕਿਉਂਕਿ ਫ੍ਰੈਂਚ ਰਾਈਟਸ ਨੂੰ ਹੁਣ ਕਬੈਕਰਸ ਬੈਕ ਬਰਨਰ ਤੇ ਰੱਖਣ ਲਈ ਤਿਆਰ ਹੋ ਗਏ ਨੇ, ਇਨਵਾਇਰਮੈਂਟ ਦੀ ਗੱਲ ਨੂੰ ਵੀ ਬੈਕ ਬਰਨਰ ਤੇ ਰੱਖਣ ਲਈ ਤਿਆਰ ਹੋ ਗਏ ਨੇ। ਸੋ NDP ਦਾ ਵੀ ਪੁਆਇੰਟ ਜਾਂਦਾ ਰਿਹਾ। ਸੋ NDP ਦੀ ਕੋਈ ਸੀਟ ਆ ਕਹਿੰਦੇ ਇੱਕੀ ਰਹਿ ਜਾਣੀ ਹੈ ਮੋਸਟ ਲਾਈਕਲੀ। ਸੋ ਉਧਰੋਂ ਬਲੌਕ ਵਾਲੇ ਜਿਹੜੇ ਨੇ ਉਹ ਫ੍ਰੈਂਚ ਰਾਈਟਸ, ਫ੍ਰੈਂਚ ਲੈਂਗੁਏਜ, ਹੈਰੀਟੇਜ, ਉਹ ਵੀ ਕਹਿੰਦੇ ਮੁੱਦਾ ਇਸ ਵੇਲੇ ਕੋਈ ਗਰਮ ਹੋ ਨਹੀਂ ਰਿਹਾ। ਫਿਰ ਉਧਰੋਂ ਵੀ ਲਿਬਰਲ ਸੀਟਾਂ ਲੈ ਕੇ ਜਾ ਰਹੇ ਨੇ ਕਬੈਕ ਦੇ ਵਿੱਚ, ਕਿਉਂਕਿ ਇਕੋਨਮੀ ਮੇਨ ਇਸ਼ੂ ਬਣਿਆ ਹੋਇਆ,
ਕਿਉਂਕਿ
ਓਨਟੈਰੀਓ ਦੇ ਵਿੱਚ ਵੀ ਲਿਬਰਲ ਸੀਟਾਂ ਲੈ ਕੇ ਜਾ ਰਹੇ ਨੇ। BC ਦੇ ਵਿੱਚ ਵੀ ਪੋਲਿੰਗ ਇਹ ਕਹਿ ਰਹੀ ਹੈ ਕਿ ਲਿਬਰਲਸ ਆਰ ਹੈਡ ਆਫ ਕੰਜ਼ਰਵੇਟਿਵਸ। ਸੋ ਫਿਰ ਇਸੇ ਕਰਕੇ ਜਿਹੜੇ ਓਵਰਆਲ ਨਤੀਜੇ ਆ ਰਹੇ ਨੇ ਨੈਸ਼ਨਲੀ, ਕਿਉਂਕਿ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਕਿ ਕੰਜ਼ਰਵੇਟਿਵਸ ਦੀਆਂ ਜਿੰਨੀਆਂ ਕੁ ਵੋਟ, ਇਹ ਵੋਟਰ ਇੰਟੈਂਸ਼ਨ ਦੇ ਸਰਵੇਜ਼ ਨੇ।
ਹਾਂਜੀ,
ਸੋ ਜੇ ਕਹਿ ਰਿਹਾ ਜਾ ਰਿਹਾ ਵੀ 36% ਵੋਟ ਆ, ਇਹਦੇ ਵਿੱਚੋਂ ਮੇਜਰ ਚੰਕ ਜਿਹੜਾ ਹੈ ਉਹ ਐਲਬਰਟਾ, ਮੈਨੀਟੋਬਾ, ਸਸਕੈਚੁਅਨ ਦੇ ਵਿੱਚ ਆ,
ਜਿੱਥੇ ਕਿ ਸੀਟਾਂ ਘੱਟ,
ਪ੍ਰੇਰੀਜ਼ ਦੇ ਰੀਜਨ ਦੇ ਵਿੱਚ, ਤੇ ਉਹਦੇ ਸੀਟਾਂ ਘੱਟ ਨੇ, ਤੇ ਜਿਹੜੀ ਇਹਨਾਂ ਦੀ ਮਾਰਜਨ ਹੁੰਦੀ ਆ ਉੱਥੋਂ ਵੱਡੀ ਮਾਰਜਨ ਤੋਂ ਹੀ ਜਿੱਤਦੇ ਨੇ। ਸੇਫ ਸੀਟਾਂ ਨੇ,
ਟੋਟਲ ਵੋਟਾਂ ਜ਼ਿਆਦਾ ਪੈ ਜਾਂਦੀਆਂ ਨੇ ਤੇ ਫਿਰ, ਪਰ ਸੀਟਾਂ ਘੱਟ ਰਹਿ ਜਾਂਦੀਆਂ।
ਪਿਛਲੇ ਦਿਨ ਗੱਲ ਕੀਤੀ ਆ ਸੇਫ ਸੀਟਾਂ ਵਾਲੀ ਕਿ ਜਿੱਥੇ 25% ਤੋਂ ਜ਼ਿਆਦਾ ਮਾਰਜਨ ਆ। ਸੋ 25% ਤੋਂ ਜਿਹੜਾ ਭਾਵੇਂ ਉਹ 35% ਦਾ ਭਾਵੇਂ 50% ਦਾ ਮਾਰਜਨ ਹੋਵੇ, ਵੋਟਾਂ ਇੱਕ ਤਰੀਕੇ ਨਾਲ ਜ਼ਾਇਆ ਹੋਈਆਂ, ਕਿਉਂਕਿ ਉਸ ਵੋਟ ਦੇ ਨਾਲ ਸੀਟ ਜਿਹੜੀ ਇੱਕੋ ਹੀ ਮਿਲ ਰਹੀ ਹੈ।
ਤਾਂਹੀਓ ਜਿਹੜੇ ਪਿਛਲੇ 2 ਫੈਡਰਲ ਇਲੈਕਸ਼ਨ ਸੀ ਵਾਸੂ ਜੀ, ਉਹਦੇ ਵਿੱਚ ਟੋਟਲ ਵੋਟਾਂ ਦੇ ਹਿਸਾਬ ਨਾਲ ਕੰਜ਼ਰਵੇਟਿਵ ਨੂੰ ਟੋਟਲ ਵੋਟਾਂ ਜ਼ਿਆਦਾ ਪਈਆਂ ਸੀ, ਪਰ ਸੀਟਾਂ ਉਹਨਾਂ ਦੀਆਂ ਘੱਟ ਰਹੀਆਂ
ਸੀ। ਇਹ ਹਮੇਸ਼ਾ ਹੀ ਰਹਿੰਦਾ,
ਹਮੇਸ਼ਾ ਹੀ ਰਹਿੰਦਾ।
ਸੋ ਇਹ ਜਿਹੜੇ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਜੇ ਜੋੜ ਕੇ ਦੇਖਦੇ ਹਾਂ, ਉਹੀ ਇੱਕ ਕਹਿ ਲਓ ਵੀ ਕਾਰਨ ਆ ਵੀ ਉਹ ਸਮਝ ਆਉਂਦਾ ਵੀ ਜਿਹੜਾ ਨੈਸ਼ਨਲ ਨੰਬਰ ਆ ਵੀ ਹੁਣ ਲਿਬਰਲਸ ਦੇ ਕੋਲ 8 ਪੁਆਇੰਟ ਦੀ ਲੀਡ ਕਿਵੇਂ ਹੋ ਗਈ।
ਅੱਛਾ, ਕੰਜ਼ਰਵੇਟਿਵ ਵਾਸਤੇ ਇਸ ਵੇਲੇ ਦੇਖੋ ਦਿੱਕਤਾਂ ਇਕਦਮ ਕਈ ਬਣ ਗਈਆਂ ਨਾ, ਕਿ ਤੁਸੀਂ ਇਕਦਮ ਕਰੂਜ਼ ਕੰਟਰੋਲ ਤੇ ਜਾਂਦੇ, ਵਧੀਆ ਰੇਸ ਦੇ ਵਿੱਚ ਬਹੁਤ ਅੱਗੇ ਜਾਂਦੇ ਹੋਏ ਇਕਦਮ ਪਛੜਨੇ ਸ਼ੁਰੂ ਹੋ ਜਾਓ, ਫਿਰ ਵੀਕਐਂਡ ਤੇ ਵਾਸੂ ਜੀ ਖਬਰ ਇਹ ਵੀ ਆਈ ਹੈ ਕਿ ਕੰਜ਼ਰਵੇਟਿਵ ਖੇਮੇ ਦੇ ਵਿੱਚ ਵੀ ਸਾਰਾ ਕੁਝ ਠੀਕ ਠਾਕ ਨਹੀਂ ਆ, ਕਿ ਜਿਹੜੇ ਕੁਝ ਕੰਜ਼ਰਵੇਟਿਵ ਮੈਂਬਰਸ ਨੇ ਉਹ ਇਹ ਚਾਹੁੰਦੇ ਨੇ ਕਿ ਜਿਹੜੇ ਇਸ ਵੇਲੇ ਪਾਰਟੀ ਦੀ ਕੈਂਪੇਨ ਨੂੰ ਹੈਂਡਲ ਕਰ ਰਹੇ ਨੇ ਜੈਨੀ ਬਰਨ, ਉਹਨਾਂ ਨੂੰ ਲਾਂਭੇ ਕੀਤਾ ਜਾਵੇ। ਸੋ ਉਸ ਚੀਜ਼ ਨੂੰ ਵੀ ਜਿਹੜਾ ਉਹ ਇੱਕ ਸੂਤਰਾਂ ਦੇ ਹਵਾਲੇ ਤੋਂ ਜਾਂ ਕਹਿ ਲਓ ਇੱਕ ਅਫਵਾਹ ਫੈਲੀ, ਉਹਨੂੰ ਵੀ ਥੋੜ੍ਹਾ ਜਿਹਾ ਸ਼ਾਂਤ ਕਰਨ ਦੀ ਕੋਸ਼ਿਸ਼ ਪੀਅਰ ਪੋਲੀਐਵ ਨੇ ਕੀਤੀ ਆ ਵੀਕਐਂਡ ਤੇ। ਸੋ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਨਾ, ਜਿਹੜੀਆਂ ਕਿ ਡਿਸਟਰੈਕਸ਼ਨਸ ਬਣ ਗਈਆਂ ਕਿ ਮੇਨ ਮੈਸੇਜ ਤੋਂ ਜਿਹੜਾ ਧਿਆਨ ਹਟਾ ਰਹੀਆਂ ਨੇ, ਉਹ ਜਿਹੀਆਂ ਕਈ ਚੀਜ਼ਾਂ ਸਾਹਮਣੇ ਆ ਗਈਆਂ ਬਾਵਜੂਦ ਇਸ ਦੇ ਕਿ ਪੀਅਰ ਪੋਲੀਐਵ ਨੇ ਪਿਛਲੇ ਦਿਨਾਂ ਦੇ ਵਿੱਚ ਵਾਸੂ ਜੀ ਜਿਹੜੀਆਂ ਕੁਝ ਪੋਲਿਸੀਜ਼ ਜਾਂ ਜਿਹੜੇ ਕੁਝ ਵਾਅਦੇ ਕੀਤੇ ਨੇ, ਉਹ ਆਪਣੇ ਆਪ ਦੇ ਵਿੱਚ ਡਿਸਕਸ਼ਨ ਮੰਗਦੇ ਨੇ ਉਹ, ਕਿਉਂਕਿ ਦੋਜ਼ ਕੁਡ ਬੀ ਵੈਰੀ ਸਿਗਨੀਫੀਕੈਂਟ। ਪੀਅਰ ਪੋਲੀਐਵ ਅਜਿਹੇ ਨੇਤਾ ਰਹੇ ਆਊਟ ਆਫ ਦ ਮੇਜਰ 3 ਜਿਨ੍ਹਾਂ ਨੇ ਰੋਜ਼ਾਨਾ ਕੋਈ ਨਾ ਕੋਈ ਅਨਾਊਂਸਮੈਂਟ, ਰੋਜ਼ਾਨਾ ਕੋਈ ਨਾ ਕੋਈ ਇਵੈਂਟ ਕੀਤਾ, ਤੇ ਪਰ ਉਸ ਦੇ ਬਾਵਜੂਦ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਆਹ ਸੱਜੇ ਖੱਬੇ ਖਿੱਚਣ ਵਾਲੀਆਂ ਡਿਸਟਰੈਕਸ਼ਨਸ ਨੇ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਵਾਸਤੇ ਮੋਮੈਂਟਮ ਦੇ ਵਿੱਚ ਇੱਕ ਥੋੜ੍ਹੀ ਜਿਹੀ ਜਿਹੜੇ ਸਪੀਡ ਬ੍ਰੇਕਰਸ ਨੇ ਉਹ ਜ਼ਰੂਰ ਪੈਦਾ ਕੀਤੇ ਨੇ।
ਤੁਸੀਂ ਜੈਨੀ ਬਰਨ ਦਾ ਜ਼ਿਕਰ ਕੀਤਾ, ਉਹਨਾਂ ਦੇ ਕੈਂਪੇਨ ਡਾਇਰੈਕਟਰ ਨੇ ਕੰਜ਼ਰਵੇਟਿਵਸ ਦੇ, ਹੋ ਨੈਸ਼ਨਲ ਕੈਂਪੇਨ ਡਾਇਰੈਕਟਰ, ਉਹ ਕਿੰਨਾ ਦੇਖੋ ਵਿਜੇ ਜੀ ਇੰਟਰਸਟਿੰਗ ਕਿੱਦਾਂ, ਜਸਟਿਨ ਟਰੂਡੋ ਦੇ ਵੇਲੇ ਜਿਵੇਂ ਕੇ ਟੀ ਟੈਲਫਰਡ ਬਾਰੇ ਗੱਲ ਹੁੰਦੀ ਰਹੀ ਕਿ ਉਹਨਾਂ ਦੇ ਚੀਫ ਆਫ ਸਟਾਫ ਜੀ ਉਹਨਾਂ ਦੀ ਬਾਕੀ ਜਿਹੜੇ ਸਟਾਫ ਮੈਂਬਰਸ ਨੇ ਉਹਨਾਂ ਨਾਲ ਬਣਦੀ ਨਹੀਂ, ਕਿ ਉਹ ਬਹੁਤ ਅਥੋਰੀਟੇਟਿਵ ਨੇ, ਕਿ ਉਹਨਾਂ ਵੱਲੋਂ ਜਿਹੜੀ ਗੱਲ ਕਹਿ ਦਿੱਤੀ ਜਾਂਦੀ ਹੈ ਉਹਨੂੰ ਫਤਵਾ ਜਿਵੇਂ ਜਾਰੀ ਕੀਤਾ ਜਾਂਦਾ, ਬਾਕੀਆਂ ਦੀ ਕਿਸੇ ਦੀ ਗੱਲ ਸੁਣਦੇ ਨਹੀਂ। ਉਸੇ ਤਰ੍ਹਾਂ ਦੀਆਂ ਗੱਲਾਂ ਹੁਣ ਅਸੀਂ ਜੈਨੀ ਬਰਨ ਬਾਰੇ ਸੁਣ ਰਹੇ ਹਾਂ, ਪੀਅਰ ਪੋਲੀਅਫ ਬਾਰੇ। ਜਿਹੜੇ ਨੰਬਰਸ ਪਹਿਲਾਂ ਪੀਅਰ ਪੋਲੀਅਫ ਦੇ ਆ ਰਹੇ ਸਨ ਹੁਣ ਉਹ ਨੰਬਰ ਲਿਬਰਲਸ ਦੇ ਆ ਰਹੇ ਨੇ। ਜਿਹੜੇ ਕੋਈ ਇਸ਼ੂਜ਼ ਅਸੀਂ ਪਹਿਲਾਂ ਰਿਪੋਰਟ ਕਰਦੇ ਸੀ ਵੀ ਲਿਬਰਲਸ ਦੇ ਨਾਲ ਨੇ, ਹੁਣ ਉਹੀ ਇਸ਼ੂਜ਼ ਜਿਹੜੇ ਨੇ ਉਹ ਲੱਗ ਰਿਹਾ ਜਿਵੇਂ ਕੰਜ਼ਰਵੇਟਿਵਸ ਦੇ ਨਾਲ ਨੇ। ਸੋ ਕਿਵੇਂ ਕਹਾਣੀ ਇੱਕਦਮ ਬਦਲ ਗਈ ਹੈ?
ਹਾਂ, ਅੱਛਾ, ਦੂਜੀ ਗੱਲ ਇਹ ਆ ਕਿ ਦੇਖੋ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੀ ਉਹ ਸੈਂਟਰਲਾਈਜੇਸ਼ਨ ਆ ਅਰਾਊਂਡ ਦ ਲੀਡਰ, ਉਹ ਦੋਨੋਂ ਪਾਰਟੀਜ਼ ਦੇ ਵਿੱਚ ਇਹ ਜਿਹੜਾ ਇਹੋ ਜਿਹਾ ਇੱਕ ਅਜਿਹਾ ਘੁਣ ਹੈਗਾ ਇਹ ਕੈਨੇਡੀਅਨ ਸਿਆਸਤ ਨੂੰ ਫਿਰ ਪੱਕਾ ਹੀ ਮੰਨ ਲਈਏ ਕਿ ਲੱਗ ਚੁੱਕਾ ਕਿ ਜਿਹਦੇ ਵਿੱਚ ਸਰਕਾਰ ਜਿਹਦੀ ਮਰਜ਼ੀ ਆਵੇ, ਜਿਹੜੀ ਗਵਰਨੈਂਸ ਬਾਏ ਕੈਬਨਿਟ ਵਾਲਾ ਮਾਡਲ ਸੀ ਉਹ ਸਿਰਫ ਕਹਿਣ ਨੂੰ ਹੀ ਰਹਿ ਗਿਆ, ਕਿਉਂਕਿ ਜਿਹੜੇ ਜਿਹੜੀ ਡਿਕਟੇਸ਼ਨ ਹੈਗੀ ਹੈ ਪੋਲਿਸੀ ਦੀ ਜਾਂ ਕੰਮਕਾਜ ਕਰਨ ਦੇ ਤੌਰ ਤਰੀਕਿਆਂ ਦੀ, ਉਹ ਦੈਟ ਡਾਇਰੈਕਸ਼ਨ ਇਜ਼ ਕਮਿੰਗ ਫਰੋਮ ਦਾ ਟੋਪ, ਡਾਇਰੈਕਸ਼ਨ ਆਲਵੇਜ਼ ਹੈਜ਼ ਟੂ ਕਮ ਫਰੋਮ ਦਾ ਟੋਪ, ਪਰ ਕੀ ਜਿਹੜੇ ਬਾਕੀ ਦੇ ਟੀਮ ਮੈਂਬਰਸ ਨੇ ਉਹਨਾਂ ਦੀ ਕੋਈ ਸੇ ਨਹੀਂ ਹੈਗੀ। ਸੋ ਇਹ ਚੀਜ਼ਾਂ ਇਹ ਇਹ ਅਫਵਾਹਾਂ ਦੇ ਦਾਇਰੇ ਦੇ ਵਿੱਚ ਜ਼ਿਆਦਾ ਘੁੰਮ ਕੇ ਰਹਿ ਜਾਂਦੀਆਂ ਨੇ, ਸਿੱਧੇ ਸਿੱਧੇ ਤੌਰ 'ਤੇ ਇਹਦੇ ਬਾਰੇ ਕਦੇ ਕੋਈ ਜਿਹੜੀ ਉਦੋਂ ਤੱਕ ਗੱਲਾਂ ਨਹੀਂ ਸਾਹਮਣੇ ਆਉਂਦੀਆਂ ਜਦੋਂ ਤੱਕ ਵਿਦਿਨ ਦਾ ਪਾਰਟੀ ਕੋਈ ਵਿਦਰੋਹ ਨਾ ਹੋ ਜਾਵੇ, ਜਿਵੇਂ ਟਰੂਡੋ ਦੇ ਜਾਣ ਤੋਂ ਪਹਿਲਾਂ ਹੋ ਗਿਆ ਹੋਇਆ ਸੀ।
ਦੇਖੋ ਜਿਹੜੀ ਤਾਂ ਸੈਂਟਰਲਾਈਜੇਸ਼ਨ ਆਫ ਕਮਾਂਡ ਆ
ਜੀ,
ਪਾਰਲੀਮੈਂਟਰੀ ਡੈਮੋਕਰੇਸੀਜ਼ ਦੇ ਵਿੱਚ ਅਸੀਂ ਵਰਲਡ ਓਵਰ ਇਹ ਦੇਖਿਆ ਕਿ ਇਹ ਇਹ ਜਿਹੜਾ ਚੇਂਜ ਆਇਆ ਹੀ ਹੈ, ਇਹ ਆਉਣਾ ਹੀ ਹੈ, ਇਹਦੇ ਲਈ ਅਸੀਂ ਤਿਆਰ ਹੋ ਜਾਈਏ ਬਿਕਾਜ਼ ਆਫ ਸੋਸ਼ਲ ਮੀਡੀਆ,
ਉਹ ਹੋਰ ਥਿਕਨਿੰਗ ਹੋ ਗਈ ਉਹਦੀ
ਸੋਸ਼ਲ ਮੀਡੀਆ ਕਰਕੇ, ਕਿਉਂਕਿ ਹੈ ਕਿ ਹੁਣ ਜੇ ਸਾਰੇ ਜਿਹੜੇ ਐਮਪੀਜ਼ ਨੇ ਸਾਰਿਆਂ ਦੇ ਕੋਲ ਸਮਝੋ ਵੀ ਆਪਣਾ ਆਪਣਾ ਬ੍ਰੌਡਕਾਸਟਿੰਗ ਚੈਨਲ ਹੈ ਐਕਸ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ, ਕਿਹੜਾ ਵੀ ਜਿਹੜਾ ਵੀ ਕੋਈ ਐਮਪੀ ਹੈ, ਜਿਹੜਾ ਵੀ ਕੋਈ ਉਮੀਦਵਾਰ ਹੈ, ਉਹ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਕਹਿ ਸਕਦਾ ਜਾ ਕੇ ਸੋਸ਼ਲ ਮੀਡੀਆ ਤੇ। ਜੇ ਤੁਸੀਂ ਜ਼ਿਆਦਾ ਨੂੰ ਡੀਸੈਂਟਰਲਾਈਜੇਸ਼ਨ ਕਰੋਗੇ ਕਮਾਂਡ ਦੀ ਕਿ ਹਾਂਜੀ ਹਾਂਜੀ ਤੁਸੀਂ ਵੀ ਆਪਣੀਆਂ ਗੱਲਾਂ ਖੋਲ੍ਹ ਕੇ ਕਹੋ, ਤੇ ਫਿਰ ਉਹ ਖਲਾਰਾ ਹੀ ਸੰਭਾਲਦਾ ਰਹਿ ਜਾਏਗਾ ਜਿਹੜਾ ਲੀਡਰ ਹੈ
ਜੀ।
ਅਸੀਂ ਇੱਥੇ ਪ੍ਰੋਵਿੰਸ਼ੀਅਲ ਕੈਂਪੇਨ ਦੇ ਵਿੱਚ ਵੀ ਦੇਖਿਆ ਤੇ ਇਸੇ ਤਰ੍ਹਾਂ ਫੈਡਰਲੀ ਵੀ ਅਸੀਂ ਦੇਖ ਰਹੇ ਹਾਂ। ਸੋ ਹੁਣ ਜਿਹੜੀ ਮੈਸੇਜਿੰਗ ਆ, ਭਾਵੇਂ ਹੁਣ ਕਿਹਾ ਜਾਂਦਾ ਅਸੀਂ ਵਿਪ ਇਸ਼ੂ ਨਹੀਂ ਕਰਾਂਗੇ, ਵਿਪ ਇਹ ਨਹੀਂ ਕਰਾਂਗੇ, ਉਹ ਕਰਾਂਗੇ, ਕਿੱਦਾਂ ਨਹੀਂ ਕਰਾਂਗੇ, ਪਰ ਉਹ ਵਿਪ ਹੀ ਹੈ ਜਿਹੜੀ ਹੁਣ ਸਾਰੀ ਗੱਲ ਜਿਹੜੀ ਹੈ ਉਹ ਸੈਂਟਰਲ ਜਿਹੜਾ ਲੀਡਰ ਹੈ ਤੁਹਾਡਾ ਉਹ ਕਰੇਗਾ, ਤੁਸੀਂ ਉਹਦੀ ਹਾਂ ਛਾਂ ਮਿਲਾਉਣੀ ਹੈ
ਬਸ,
ਤੁਸੀਂ ਉਹੀ ਜਿਹੜੇ
ਤੁਸੀਂ ਕੋਰਸ ਹੋ, ਬੈਕਅਪ ਸਿੰਗਰ ਹੋ, ਤੁਸੀਂ ਆਪਣੇ ਵੱਖਰੇ ਲਿਰਿਕਸ ਨਹੀਂ
ਵੱਖਰੀ ਹੇਕ ਨਹੀਂ ਲਾਣੀ, ਵੱਖਰੀ ਹੇਕ ਲਾਓਗੇ ਤਾਂ ਤੁਹਾਡਾ ਪੱਤਾ ਕੱਟ ਦਿੱਤਾ ਜਾਏਗਾ, ਤੁਹਾਡਾ ਮਾਈਕ ਬੰਦ ਕਰ ਦਿਆਂਗੇ। ਸੋ ਇਹ ਉਹ ਵਾਲੀ ਗੱਲ ਹੈ ਕਿ ਜਿਹੜੀ ਗੱਲ ਸੈਂਟਰਲ ਲੀਡਰ ਕਰ ਰਿਹਾ ਉਹੀ ਟਾਕਿੰਗ ਪੁਆਇੰਟਸ, ਉਹੀ ਸ਼ਬਦ, ਉਹੀ ਜੁਮਲੇ, ਉਹੀ ਜੁਮਲਾ ਮਤਲਬ ਫਰੇਜ਼, ਉਹੀ ਫਰੇਜ਼ਸ, ਉਹੀ ਸੈਂਟੈਂਸਿਸ ਤੁਸੀਂ ਇਸਤੇਮਾਲ ਕਰਨੇ ਨੇ, ਉਸ ਤੋਂ ਉਰੇ ਪਰੇ ਵੀ ਨਹੀਂ ਜਾਣਾ
ਜੀ,
ਉਹੀ ਗੱਲ ਹੋਰ ਸ਼ਬਦਾਂ ਦੇ ਵਿੱਚ ਵੀ ਨਹੀਂ ਕਹਿਣੀ, ਸ਼ਬਦ ਵੀ ਉਹੀ ਇਸਤੇਮਾਲ ਕਰਨੇ
ਜੀ।
ਸੋ ਇਹ ਹੁਣ ਅਸੀਂ ਦੇਖ ਹੀ ਰਹੇ ਹਾਂ, ਇਹ ਕੈਂਪੇਨ ਦਾ ਸਟਾਈਲ ਹੋ ਗਿਆ ਵਰਲਡ ਓਵਰ, ਨਾਟ ਜਸਟ ਇਨ ਕੈਨੇਡਾ।
ਵਾਸੂ ਜੀ, ਜੈਨੀ ਬਰਨ ਜਿਹੜੇ ਇਸ ਵੇਲੇ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ, ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਜਿਹਦੇ ਵਿੱਚ ਉਹਨਾਂ ਨੇ ਮੈਗਾ ਹੈਟ ਪਾਈ ਹੋਈ ਆ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੀ, ਵੀ ਉਹ ਟਰੰਪ ਦੇ ਸਮਰਥਕ ਨੇ, ਇੱਦਾਂ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ। ਤੇ ਇਹਦੇ ਨਾਲ ਫਿਰ ਗੱਲ ਜੁੜਦੀ ਆ ਕਿ ਕੰਜ਼ਰਵੇਟਿਵ ਪਾਰਟੀ ਉੱਪਰ, ਪੀਅਰ ਪੋਲੀਅਫ ਕੈਂਪੇਨ ਉੱਪਰ ਇਹ ਦਬਾਅ ਹੈ ਕਿ ਤੁਸੀਂ ਅਮਰੀਕਾ ਦੇ ਟੈਰਿਫ ਥ੍ਰੈਟ ਨਾਲ ਨਜਿੱਠਣ ਲਈ, ਡੋਨਲਡ ਟਰੰਪ ਨਾਲ ਨਜਿੱਠਣ ਲਈ ਜਿਹੜੀ ਆਪਣਾ ਸਟੈਂਸ ਆ ਉਹ ਹੋਰ ਸਪਸ਼ਟ ਕਰੋ। ਹਾਲਾਂਕਿ ਪੀਅਰ ਪੋਲੀਅਫ ਇਹ ਗੱਲ ਕਹਿੰਦੇ ਰਹੇ ਨੇ, ਕਹੀ ਜਾਂਦੇ ਨੇ ਵਾਰ ਵਾਰ ਕਿ ਜੀ ਅਸੀਂ ਕੈਨੇਡਾ ਨੂੰ ਪਹਿਲ ਦੇ ਕੇ ਅਸੀਂ ਇਸ ਤਰ੍ਹਾਂ ਦੀਆਂ ਨੀਤੀਆਂ ਲਿਆਵਾਂਗੇ, ਰਿਟੈਲੀਏਟ ਕਰਾਂਗੇ, ਅਸੀਂ ਕੈਨੇਡਾ ਫਸਟ ਰੱਖਣਾ, ਪਰ ਉਹਦੇ ਬਾਵਜੂਦ ਵੀ ਜਿਹੜਾ ਉਹ ਵਾਲਾ ਜਿਹੜਾ ਉਹ ਇੱਕ ਪਰਛਾਵਾਂ ਬਣਿਆ ਹੋਇਆ ਨਾ ਪਾਰਟੀ ਦੇ ਉੱਪਰ, ਉਹ ਸ਼ੇਕ ਆਫ ਕਰਨਾ ਮੁਸ਼ਕਲ ਹੋ ਰਿਹਾ। ਪਿਛਲੇ ਹਫ਼ਤੇ ਆਪਾਂ ਖ਼ਬਰ ਸਾਂਝੀ ਕੀਤੀ ਸੀ ਇੱਕ ਹੋਰ ਜਿਹੜੇ ਸੀਨੀਅਰ ਕੰਜ਼ਰਵੇਟਿਵ ਸਟ੍ਰੈਟੇਜਿਸਟ ਨੇ ਕੋਰੀ ਟੈਨੀਐਕ, ਜਿਨ੍ਹਾਂ ਨੇ ਇਹ ਗੱਲ ਆਖੀ ਸੀ ਕਿ ਇਹ ਕੰਜ਼ਰਵੇਟਿਵ ਪਾਰਟੀ ਦੇ ਮੈਸੇਜਿੰਗ ਦੇ ਵਿੱਚ ਇਸ ਵੇਲੇ ਸਮੱਸਿਆ, ਉੱਦਾਂ ਦੀਆਂ ਗੱਲਾਂ ਨੇ ਕੰਜ਼ਰਵੇਟਿਵ ਪਾਰਟੀ ਵਾਸਤੇ ਸਮੱਸਿਆਵਾਂ ਖੜੀਆਂ ਕੀਤੀਆਂ ਬਾਵਜੂਦ। ਅੱਛਾ, ਇੱਕ ਦੂਜਾ ਗਰਾਊਂਡ ਰਿਐਲਿਟੀ ਇਹ ਆ ਕਿ ਜਿੱਥੇ ਜਿੱਥੇ ਪੀਅਰ ਪੋਲੀਅਫ ਰੈਲੀਜ਼ ਕਰ ਰਹੇ ਨੇ, ਭਾਵੇਂ ਉਹ ਬੀ ਸੀ ਆਏ, ਭਾਵੇਂ ਉਹ ਓਨਟੈਰੀਓ ਦੇ ਵਿੱਚ ਰੈਲੀਜ਼ ਕੀਤੀਆਂ, ਵੀਕਐਂਡ 'ਤੇ ਉਹਨਾਂ ਨੇ ਇੱਕ ਰੈਲੀ ਮੈਨੀਟੋਬਾ 'ਚ ਕੀਤੀ, ਚਲੋ ਉੱਥੇ ਉਹ ਹੈ ਹੀ ਥੋੜ੍ਹਾ ਪ੍ਰੇਰੀ ਲੈਂਡ ਆ, ਉੱਥੇ ਜ਼ਿਆਦਾ ਸਪੋਰਟ ਆ, ਉੱਥੇ ਚੰਗੀ ਖਾਸੀ ਅਟੈਂਡੈਂਸ ਸੀਗੀ ਪੀਅਰ ਪੋਲੀਅਫ ਦੇ ਕੰਜ਼ਰਵੇਟਿਵ ਦੇ ਸਮਰਥਕਾਂ ਦੀ ਵੀ।
ਬਿਲਕੁਲ, ਪਰ ਓਵਰਆਲ ਜਿਹੜੇ ਨੰਬਰਸ ਨੇ ਜਿਸ ਤਰ੍ਹਾਂ ਇਹ ਬਦਲੇ ਨੇ, ਲਿਬਰਲਸ ਇੱਦਾਂ ਲੱਗ ਰਿਹਾ ਵੀ ਹੁਣ ਕਾਫ਼ੀ ਕੌਨਫੀਡੈਂਟ ਹੁੰਦੇ ਜਾ ਰਹੇ ਨੇ।
ਯੈਸ,
ਉਹਦੀਆਂ ਦੋ ਕੁ ਮਿਸਾਲਾਂ, ਇੱਕ ਤਾਂ ਇਹ ਕਿ ਓਵਰ ਦਾ ਵੀਕਐਂਡ ਸੈਟਰਡੇ ਤੇ ਸੰਡੇ ਕੋਈ ਨਵੀਂ ਅਨਾਊਂਸਮੈਂਟ ਕੋਈ ਨਹੀਂ ਕੀਤੀ, ਨਵਾਂ ਕੋਈ ਕੈਂਪੇਨ ਇਵੈਂਟ ਨਹੀਂ ਕੀਤਾ ਐਜ਼ ਇਟ ਇਜ਼ ਮਾਰਕ ਕਾਰਨੀ ਨੇ। ਉਹਨਾਂ ਨੇ ਪਹਿਲਾਂ ਸ਼ਨੀਵਾਰ ਆਪਣਾ ਜਿਹੜਾ ਕੈਂਪੇਨ ਆਫਿਸ ਆ ਉਹ ਖੋਲਿਆ ਜਾ ਕੇ ਆਪਣੀਆਂ ਔਰ ਉਹਨਾਂ ਵਾਸਤੇ ਵੀ ਮੀਡੀਆ ਐਕਸੈਸ ਜਿਹੜੀ ਸੀ ਉਹ ਖੁੱਲ੍ਹੀ ਨਹੀਂ ਰੱਖੀ ਗਈ ਸੋ ਕੋਈ ਕੈਂਪੇਨ ਕੋਈ ਨਵੀਂ ਅਨਾਊਂਸਮੈਂਟ ਨਹੀਂ ਕੀਤੀ ਪਰ ਪੀਅਰ ਪੌਲੀ ਅਬ ਲੱਗੇ ਰਹੇ ਕੰਮ ਤੇ ਉਹ ਆਪਣਾ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵੀ ਅਸੀਂ ਜਿਵੇਂ ਵੀ ਲੋੜ ਹੈ ਇਸ ਚੀਜ਼ ਦੀ ਚਲੋ ਸਟ੍ਰੈਟਜੀ ਹੈ
ਜੋ ਵੀ ਹਾਂ
ਦੂਸਰੀ ਗੱਲ ਜਿਹੜੀ ਇੱਕ ਮਿਸਾਲ ਹੈ ਕੌਨਫੀਡੈਂਸ ਦੀ ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਓਵਰ ਕੌਨਫੀਡੈਂਸ ਵੀ ਕੁਝ ਹੱਦ ਤੱਕ ਕਿ ਕਿਊਬੈਕ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਬਿੱਲ 96 ਜਿਹੜਾ ਉਹਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਚੈਲੰਜ ਹੋਏਗਾ ਲਿਬਰਲਸ ਮਾਰਕ ਕਾਰਨੀ ਕਹਿ ਰਹੇ ਨੇ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ
ਹਾਂ ਜਦਕਿ ਕੰਜ਼ਰਵੇਟਿਵ ਨੇ ਕਿਹਾ ਕਿ ਅਜਿਹੇ ਚੈਲੰਜ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਜੇ ਸਰਕਾਰ ਬਣਾਉਂਦੀ ਆ ਤਾਂ ਕੰਜ਼ਰਵੇਟਿਵ ਇੰਟਰਵਿਊਨਰ ਸਟੇਟਸ ਨਹੀਂ ਲੈਣਗੇ ਅਸੀਂ ਬਾਹਰ ਰਵਾਂਗੇ
ਯਾ ਸੋ ਉਹਨਾਂ ਜਿਹੜਾ ਲੈਂਗੁਏਜ ਰਾਈਟਸ ਦਾ ਬਿੱਲ ਆ ਉਹਦੇ ਵਿੱਚ ਕਿਊਬੈਕ ਦੀ ਸਰਕਾਰ ਨੇ ਨੋਟ ਵਿਦ ਸਟੈਂਡਿੰਗ ਕਲੋਜ਼ ਇਸਤੇਮਾਲ ਕਰਕੇ ਉਹਨੂੰ ਪਾਸ ਕਰਾਇਆ ਸੀ ਉਹਦੇ ਵਿੱਚ ਕੁਝ ਕਿਹਾ ਜਾਂਦਾ ਵੀ ਵਧੀਕੀ ਵੀ ਹੁੰਦੀ ਹੈ ਜਿਹੜਾ ਕਈ ਲੋਕ ਜਿਹੜੇ ਨੇ ਉਹਦੇ ਨਾਲ ਖੁਸ਼ ਨਹੀਂ ਖਾਸ ਤੌਰ 'ਤੇ ਲਿਬਰਟੀਜ਼ ਐਸੋਸੀਏਸ਼ਨ ਵਾਲੇ ਨੇ ਅਤੇ ਹੱਕਾਂ ਦੀ ਗੱਲ ਕਰਨ ਵਾਲੇ ਸੋ ਇਹਦੇ ਬਾਰੇ ਅਜੇ ਤੱਕ ਲਿਬਰਲ ਪਾਰਟੀ ਦਾ ਸਟੈਂਸ ਜਿਹੜਾ ਬੜਾ ਰਲਵਾਂ ਮਿਲਵਾਂ ਜਾ ਰਿਹਾ ਸੋ ਜਸਟਿਨ ਟਰੂਡੋ ਨੇ ਕਦੇ ਵੀ ਖੁੱਲ੍ਹ ਕੇ ਨਹੀਂ ਕਿਹਾ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਸਪੋਰਟ ਕਰਾਂਗੇ ਕਿ ਇਹਦੇ ਖਿਲਾਫ਼ ਜਿਹੜਾ ਚੈਲੰਜ ਆ ਇਸ ਬਿੱਲ ਦੀ ਮੁਖਾਲਫਤ ਕਰਾਂਗੇ ਕਦੇ ਵੀ ਨਹੀਂ ਕਿਹਾ ਮਾਰਕ ਕਾਰਨੀ ਉਹ ਸਪਸ਼ਟ ਕਰ ਰਹੇ ਨੇ ਆਈ ਵਾਂਟ ਟੂ ਬੀ ਕਲੀਅਰ ਅਸੀਂ ਜਿਹੜਾ ਵੀ ਕੋਈ ਚੈਲੰਜ ਹੋਏਗਾ ਉਹਨੂੰ ਸਪੋਰਟ ਕਰਾਂਗੇ ਹੁਣ ਇਹ ਕਿਹਾ ਜਾ ਰਿਹਾ
ਕਿਊਬੈਕ ਦੀ ਸਰਕਾਰ ਦੇ ਬਿੱਲ ਦੇ ਜਿਹੜੀ ਵਿਰੋਧੀ ਧਿਰ ਹੈ ਉਹਦੇ ਵਿੱਚ ਅਦਾਲਤ ਦੇ ਵਿੱਚ ਅਸੀਂ ਖੜਾ
ਬਿੱਲ ਦੀ ਮੁਖਾਲਫਤ ਕਰਾਂਗੇ
ਬਿੱਲ ਦੀ ਮੁਖਾਲਫਤ ਕਰਾਂਗੇ
ਸੋ ਇਹ ਇੱਕ ਰਿਸਕ ਹੈ
ਯੈਸ
ਤੇ ਉਹ ਦਿਸ ਰਿਸਕ ਦੇ ਆਰ ਵਿਲਿੰਗ ਟੂ ਟੇਕ ਕਿਉਂਕਿ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਕਿਊਬੈਕ ਦੇ ਵਿੱਚ ਜਿਹੜੇ ਹੁਣ ਆਪਾਂ ਪਹਿਲਾਂ ਗੱਲ ਕਰਕੇ ਹਟੇ
ਐਗਜੈਕਟਲੀ ਦੈਟ ਪੁਆਇੰਟ
ਕਿ ਜਿਹੜੇ ਫ੍ਰੈਂਚ ਰਾਈਟਸ ਜਿਹੜੇ ਨੇ ਫ੍ਰੈਂਚ ਲੈਂਗੁਏਜ ਫ੍ਰੈਂਚ ਹੈਰੀਟੇਜ ਉਹ ਹੁਣ ਬੈਕ ਬਰਨਰ ਤੇ ਜਾ ਚੁੱਕੇ ਨੇ ਤੇ ਉੱਥੇ ਇਕਨੋਮਿਕ ਇਸ਼ੂਜ਼ ਜਿਹੜੇ ਨੇ ਉਹ ਪ੍ਰਧਾਨ ਨੇ ਸੋ ਉਹ ਕਹਿ ਰਹੇ ਨੇ ਕਿ ਉਹਨਾਂ ਦੀ ਕੈਲਕੂਲੇਸ਼ਨ ਇਹ ਹੈ ਕਿ ਹੁਣ ਇਸ ਤਰ੍ਹਾਂ ਦੀ ਗੱਲ ਕਰਕੇ ਫਾਇਦਾ ਜ਼ਿਆਦਾ ਹੋਏਗਾ ਨੁਕਸਾਨ ਜਿੰਨਾ ਖੂਣਾ ਆਪਾਂ ਝੱਲ ਸਕਦੇ ਹਾਂ ਕੋਈ ਗੱਲ ਨਹੀਂ
ਅੱਛਾ ਦੂਜਾ ਪਾਸਾ ਇਹ ਹੈ ਐਨਡੀਪੀ ਦੇ ਜਗਮੀਤ ਸਿੰਘ ਨੇ ਵੀਕਐਂਡ ਤੇ ਇਹ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਕਦੇ ਵੀ ਕੰਜ਼ਰਵੇਟਿਵ ਸਰਕਾਰ ਨੂੰ ਸਪੋਰਟ ਨਹੀਂ ਕਰਾਂਗੇ ਜੇ ਮਿਨੋਰਟੀ ਸਿਚੁਏਸ਼ਨ ਆਉਂਦੀ ਆ ਤਾਂ ਪੀਅਰ ਪੌਲੀਐਫ ਦਾ ਇਹ ਕਹਿਣਾ ਕਿ ਹੁਣ ਉਹਨਾਂ ਨੂੰ ਪਤਾ ਵੀ ਐਨਡੀਪੀ ਤੋਂ ਤਾਂ ਸਮਰਥਨ ਦੀ ਆਸ ਛੱਡ ਹੀ ਦਿਓ ਉਹ ਤਾਂ ਮਿਲ ਨਹੀਂ ਸਕਦਾ ਜਗਮੀਤ ਸਿੰਘ ਦਾ ਇਹ ਕਹਿਣਾ ਪੀਅਰ ਪੌਲੀਐਫ ਨੇ ਇਹ ਕਿਹਾ ਕਿ ਜਿਹੜਾ ਬਿੱਲ 96 ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਚੈਲੰਜ ਆ ਜੇ ਕੰਜ਼ਰਵੇਟਿਵ ਸਰਕਾਰ ਬਣਦੀ ਆ ਕਹਿੰਦੇ ਸੂਬਿਆਂ ਨੂੰ ਆਪਣੇ ਕਾਨੂੰਨ ਪਾਸ ਕਰਨ ਦਾ ਇਖਤਿਆਰ ਆ ਅਸੀਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕਰਾਂਗੇ ਮਤਲਬ ਅਸੀਂ ਉਸ ਬਿੱਲ ਦੀ ਅਦਾਲਤ ਦੇ ਵਿੱਚ ਮੁਖਾਲਫਤ ਨਹੀਂ ਕਰਾਂਗੇ ਅੱਛਾ ਹੁਣ ਜਗਮੀਤ ਸਿੰਘ ਵੱਲੋਂ ਇਹ ਐਲਾਨ ਕਰ ਦਿੱਤਾ ਜਾਣਾ ਕਿ ਜੀ ਅਸੀਂ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਨਾ ਹੀ ਨਹੀਂ ਫਿਰ ਦੇਖੋ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਤਾਂ ਦੋ ਹੀ ਪਾਰਟੀਆਂ ਨੇ ਨਾ ਇਟਸ ਆਈਦਰ ਦ ਕੰਜ਼ਰਵੇਟਿਵਸ ਔਰ ਦ ਲਿਬਰਲਸ ਵੈਸੇ ਵੀ ਕੈਨੇਡਾ ਦੀ ਹਿਸਟਰੀ ਦੇ ਵਿੱਚ ਜਦੋਂ ਵੀ ਸਰਕਾਰਾਂ ਬਣੀਆਂ ਇਹਨਾਂ ਦੋ ਪਾਰਟੀਜ਼ ਦੀਆਂ ਹੀ ਬਣੀਆਂ ਨੇ ਹੋਰ ਕੋਈ ਤੀਜੀ ਪਾਰਟੀ ਦੀ ਸਰਕਾਰ ਬਣੀ ਨਹੀਂ ਹਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਵਗੈਰਾ ਆਏ ਪਰ ਉਹ ਅੱਗੇ ਮੌਰਫ ਹੋ ਕੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਉਹੀ ਬਣੀ ਆ ਕੀ ਇਹ ਜਗਮੀਤ ਸਿੰਘ ਇਹ ਸੰਕੇਤ ਵੀ ਨਹੀਂ ਦੇ ਬੈਠੇ ਹੁਣ ਕਿ ਜਿਹੜੇ ਐਨ ਡੀ ਪੀ ਦੇ ਸਮਰਥਕ ਨੇ ਜਿਨ੍ਹਾਂ 'ਚੋਂ ਕਈਆਂ ਨੂੰ ਆਲਰੇਡੀ ਇਹ ਲੱਗਦਾ ਕਿ ਐਨ ਡੀ ਪੀ ਨੂੰ ਪਾਈ ਵੋਟ ਇੱਕ ਤਰ੍ਹਾਂ ਲਿਬਰਲ ਦੀ ਪ੍ਰੋਕਸੀ ਵੋਟ ਹੀ ਹੈ ਅਤੇ ਜੇ ਇਲੈਕਸ਼ਨ ਇੰਨਾ ਕਲੋਜ਼ ਹੈ ਜਿਹਦੇ ਵਿੱਚ ਹੁਣ ਸਵਾਲ ਕੋਸਟ ਆਫ ਲਿਵਿੰਗ ਨਾਲੋਂ ਵੀ ਵੱਧ ਕੇ ਲੀਡਰਸ਼ਿਪ ਦਾ ਹੋ ਗਿਆ ਕਿ ਟਰੰਪ ਨਾਲ ਡੀਲ ਕਰਨ ਨੂੰ ਸਭ ਤੋਂ ਵਧੀਆ ਕੌਣ ਹੋਏਗਾ ਕਿ ਬਜਾਏ ਕਿ ਐਨ ਡੀ ਪੀ ਦੇ ਉਮੀਦਵਾਰ ਨੂੰ ਵੋਟ ਪਾਈਏ ਕਿਉਂ ਨਾ ਅਸੀਂ ਆਪਣੀ ਰਾਈਡਿੰਗ ਦੇ ਲਿਬਰਲ ਨੂੰ ਹੀ ਵੋਟ ਪਾ ਦਈਏ ਉਹ ਕਿਤੇ ਅਜਿਹਾ ਬਿਆਨ ਦੇ ਕੇ ਜਗਮੀਤ ਸਿੰਘ ਨੇ ਆਪਣੇ ਹੀ ਕੁਝ ਜਿਹੜੇ ਕੈਂਡੀਡੇਟਸ ਨੇ ਸੈਬੋਟਾਜ ਤੇ ਨਹੀਂ ਕਰਦੇ
ਪਰ ਵਿਜੇ ਜੀ ਇਹ ਸਪਸ਼ਟ ਵੀ ਤਾਂ ਹੈ ਕਿ ਕੰਜ਼ਰਵੇਟਿਵਸ ਨੂੰ ਐਨਡੀਪੀ ਕਦੇ ਵੀ ਸਪੋਰਟ ਨਹੀਂ ਕਰੇਗੀ
2011 ਜੈਕ ਲੇਟਨ ਦੀ ਐਨਡੀਪੀ ਨੇ ਇੱਕ ਵਾਰੀ ਇਟਸ ਓਨਲੀ ਹੈਪਨ ਵਾਂਸ ਫਾਰ ਅ ਵੈਰੀ ਸ਼ਾਰਟ ਪੀਰੀਅਡ
ਇਨ ਦਿਸ ਕੀ ਕਹਾਂਗੇ ਇਹਨੂੰ ਜਿਹੜਾ ਇਸ ਵੇਲੇ ਜੋ ਸਿਚੁਏਸ਼ਨ ਹੈ ਜੋ ਇਸ ਵੇਲੇ ਜੋ ਸਾਰੀ ਜੋ ਬੈਲੈਂਸ ਹੈ ਉਹਦੇ ਵਿੱਚ ਤਾਂ ਜਗਮੀਤ ਸਿੰਘ ਪੀਅਰ ਪੌਲੀਐਫ ਨੂੰ ਸਪੋਰਟ ਕਰਨ ਆਪਾਂ ਨੂੰ ਕਦੇ ਵੀ ਹੋ ਨਹੀਂ ਸਕਦਾ ਪਲੱਸ ਕੈਂਪੇਨ ਦੌਰਾਨ ਜਗਮੀਤ ਸਿੰਘ ਕਦੇ ਵੀ ਨਹੀਂ ਕਹਿੰਦੇ ਵੀ ਮੈਂ ਕਿਸੇ ਇੱਕ ਪਾਰਟੀ ਨੂੰ ਸਪੋਰਟ ਕਰਾਂਗਾ ਉਹ ਕਹਿੰਦੇ ਆਈ ਐਮ ਰਨਿੰਗ ਟੂ ਬੀ ਦ ਪ੍ਰਾਈਮ ਮਿਨਿਸਟਰ ਤੇ ਜੋ ਕਿ ਗੱਲ ਠੀਕ ਵੀ ਹੈ ਕਿ ਜੇ ਤੁਸੀਂ ਹੁਣ ਜੇ ਤੁਸੀਂ ਇਹ ਵੀ ਕਹਿ ਦਿੰਦੇ ਹੋ ਕਿ ਮੈਂ ਲਿਬਰਲਸ ਨੂੰ ਸਪੋਰਟ ਕਰਨ ਲਈ ਤਿਆਰ ਹਾਂ ਫਿਰ ਤਾਂ ਤੁਸੀਂ ਪੱਕਾ ਹੀ ਉਹਨਾਂ ਦੀ ਬੀ ਟੀਮ ਬਣ ਗਏ
ਜੀ ਜੀ ਜੀ
ਫਿਰ ਤਾਂ ਤੁਸੀਂ ਆਪਣੀ ਜਿਹੜੀ ਵੋਟ ਆ ਆਪ ਹੀ ਗਵਾ ਰਹੇ ਹੋ ਤੇ ਸੋ ਉਹਨਾਂ ਨੇ ਤਾਂ ਇਹੀ ਕਹਿਣਾ ਵੀ ਮੈਂ ਤਾਂ ਪ੍ਰਾਈਮ ਮਿਨਿਸਟਰ ਬਣਨ ਲਈ ਇਲੈਕਸ਼ਨ ਲੜ ਰਿਹਾ ਤੇ ਬਾਕੀ ਤਾਂ ਸਪਸ਼ਟ ਹੀ ਹੈ ਕਿ ਇਸ ਵੇਲੇ ਜੋ ਜਿਸ ਤਰ੍ਹਾਂ ਦੇ ਸਮੀਕਰਨ ਨੇ ਪੀਅਰ ਪੌਲੀਐਫ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਜਗਮੀਤ ਸਿੰਘ ਜਿਹੋ ਜਿਹੀਆਂ ਗੱਲਾਂ ਕਰਦੇ ਨੇ
ਜੀ
ਸੋ ਜੈਕ ਲੇਟਨ ਤੇ ਸਟੀਵਨ ਹਾਰਪਰ ਮੇ ਬੀ ਆਪਸ ਦੇ ਵਿੱਚ ਉਹਨਾਂ ਦਾ ਕੋਈ ਜਿਹੜਾ ਹੈ ਵੀ ਇੰਨਾ ਜ਼ਿਆਦਾ ਇਸ ਵੇਲੇ ਮਤਲਬ ਪੀਅਰ ਪੌਲੀਐਫ ਤੇ ਜਗਮੀਤ ਸਿੰਘ ਵਾਲੀ ਜਿਹੜੀ ਕਹਿ ਲਓ ਕਿ ਇਕੁਏਸ਼ਨ ਨਹੀਂ ਹੈ ਰਾਈਟ ਸੋ ਇਹਦੇ ਵਿੱਚ ਤਾਂ ਉਹਨਾਂ ਨੇ ਇਹੀ ਕਹਿਣਾ ਵੀ ਹਮੇਸ਼ਾ ਹੀ ਉਹ ਕਹਿੰਦੇ ਰਹੇ ਨੇ ਵੀ ਮੈਂ ਕਿਸੇ ਨੂੰ ਸਪੋਰਟ ਨਹੀਂ ਕਰਨਾ ਮੈਂ ਤਾਂ ਪ੍ਰਧਾਨ ਮੰਤਰੀ ਬਣਾ
ਪਰ ਹੁਣ ਉਹ ਕਲੀਅਰ ਇਹ ਕਰ ਗਏ ਵੀ ਕੰਜ਼ਰਵੇਟਿਵ ਨੂੰ ਤਾਂ ਅਸੀਂ ਕਦੇ ਵੀ ਸਪੋਰਟ ਕਰਨਾ ਹੀ ਨਹੀਂ ਬਸ ਜੀ ਗੱਲ ਕਰੀਏ ਅੱਜ ਜਿਹੜੇ ਵੱਖੋ ਵੱਖਰੇ ਫੈਡਰਲ ਲੀਡਰਸ ਨੇ ਉਹਨਾਂ ਨੇ ਕਿਹੜੇ ਕਿਹੜੇ ਵਾਅਦੇ ਕੀਤੇ ਨੇ ਅੱਜ ਲਿਬਰਲ ਲੀਡਰ ਮਾਰਕ ਕਾਰਨੀ ਵੱਲੋਂ ਗੱਲ ਇਹ ਆਖੀ ਗਈ ਹੈ ਕਿ ਫੈਡਰਲ ਸਰਕਾਰ ਸਾਲਾਨਾ 5 ਲੱਖ ਤੱਕ ਜਿਹੜੇ ਹਾਊਸਿੰਗ ਯੂਨਿਟਸ ਨੇ ਉਹ ਤਿਆਰ ਕਰੇਗੀ ਤਾਂ ਗਵਰਨਮੈਂਟ ਇਜ਼ ਗੋਇੰਗ ਟੂ ਵਰਕ ਲਾਈਕ ਅ ਡਿਵੈਲਪਰ ਇਹ ਮਾਰਕ ਕਾਰਨੀ ਦਾ ਵਾਅਦਾ
ਵੀ ਆਰ ਗੈਟਿੰਗ ਦ ਗਵਰਨਮੈਂਟ ਬੈਕ ਇਨ ਬਿਜ਼ਨਸ ਆਫ ਬਿਲਡਿੰਗ ਹੋਮਸ। ਵੀ ਸਰ ਇਹ ਅਕਸਰ ਗੱਲ ਹੁੰਦੀ ਨਾ ਵੀ ਅੱਜ ਇਹ ਬੜਾ ਪਾਪੂਲਰ ਗੱਲ ਤਾਂ ਇਹ ਹੈ ਕਰਨੀ ਕਿ ਲੈਸ ਗਵਰਨਮੈਂਟ
ਜੀ ਹਾਂ
ਮੋਰ ਐਡਮਿਨਿਸਟ੍ਰੇਸ਼ਨ।
ਪੀਅਰ ਪੋਲੀਅਰ ਪਿਛਲੇ ਸਾਲਾਂ 'ਚ ਗਵਰਨਮੈਂਟ ਬਿਊਰੋਕਰੇਸੀ ਜਦੋਂ ਕਦੇ ਸਰਕਾਰ ਵੱਲੋਂ ਕੋਈ ਇਹੋ ਜਿਹਾ ਐਲਾਨ ਕੀਤਾ ਜਾਂਦਾ ਰਿਹਾ ਜਿਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਹੁੰਦਾ ਕਿ ਜੀ ਅਸੀਂ ਇੱਕ ਨਵਾਂ ਦਫ਼ਤਰ ਜਾਂ ਇੱਕ ਨਵਾਂ ਅਧਿਕਾਰੀ ਜਾਂ ਇੱਕ ਨਵਾਂ ਇਹਦਾ ਹੈੱਡ ਨਿਯੁਕਤ ਕਰਾਂਗੇ, ਪੀਅਰ ਪੋਲੀਅਰ ਨਾਲ ਦੀ ਨਾਲ ਸਿੱਧਾ ਹਮਲਾ ਇਹ ਕਰਿਆ ਕਰਦੇ ਕਿ ਆਹ ਦੇਖੋ ਜੀ ਦਿਸ ਇਜ਼ ਮੋਰ ਗਵਰਨਮੈਂਟ ਬਿਊਰੋਕਰੇਸੀ, ਬਿਊਰੋਕਰੇਸੀ ਨਾਲ ਥੋੜ੍ਹੇ ਕੰਮ ਬਣਨਾ। ਉਹ ਤਾਂ ਈਵਨ ਜਿਹੜਾ ਹਾਊਸਿੰਗ ਐਕਸੈਲਰੇਟਰ ਫੰਡ ਆ ਉਹਨੂੰ ਵੀ ਇਸੇ ਇਹੀ ਗੱਲ ਆਖ ਕੇ ਉਹਦੀ ਆਲੋਚਨਾ ਕਰਦੇ ਰਹੇ,
ਬੰਦ ਕਰਨਾ,
ਉਹ ਤਾਂ ਕਹਿੰਦੇ ਬੰਦ ਕਰਨਾ। ਸੋ ਅੱਛਾ ਬਾਸੂ ਜੀ, ਇਸ ਤੋਂ ਚਲੋ ਫਿਰ ਕੰਜ਼ਰਵੇਟਿਵ ਵਾਲੇ ਪਾਸੇ ਹੋਲੀ, ਇਹਨਾਂ ਦੀ ਇਹਨਾਂ ਦੀ ਅਨਾਊਂਸਮੈਂਟ ਤਾਂ ਅਜਿਹੀ ਗੱਲ ਸੀ ਬਸ।
ਹਾਂਜੀ
ਹਜੇ ਤੱਕ ਦੀ,
ਕਿਉਂਕਿ ਮੋਟੀ ਗੱਲ ਇਹੀ ਵੀ ਹਾਊਸਿੰਗ ਪਲਾਨ ਇਹਨਾਂ ਨੇ ਆਪਣਾ ਸਾਂਝਾ ਕੀਤਾ ਅਤੇ ਉਹਦੇ ਵਿੱਚ ਮੇਨ ਗੱਲ ਇਹ ਕਹਿ ਰਹੇ ਨੇ ਵੀ ਸਰਕਾਰ ਜਿਹੜੀ ਆ ਉਹ ਆਪ ਅਫੋਰਡੇਬਲ ਯੂਨਿਟਸ ਬਣਾਏਗੀ ਜਿਵੇਂ ਇੱਥੇ ਬੀ ਸੀ ਐਨ ਡੀ ਪੀ ਸਰਕਾਰ ਵੀ ਕਰਦੀ ਹੈ।
ਕਰੈਕਟ। ਅੱਛਾ, ਕੰਜ਼ਰਵੇਟਿਵ ਦੇ ਲੀਡਰ ਪੀਅਰ ਪੋਲੀਅਵ ਨੇ ਆਖੀ ਗੱਲ ਕਿ ਇੱਕ ਨੈਸ਼ਨਲ ਐਨਰਜੀ ਕੋਰੀਡੋਰ ਤਿਆਰ ਕੀਤਾ ਜਾਏਗਾ ਜਿਹਦੇ ਵਿੱਚ ਕਿ ਪਾਈਪਲਾਈਨਸ ਅਤੇ ਜਿਹੜਾ ਬਾਕੀ ਦਾ ਕ੍ਰਿਟੀਕਲ ਇਨਫਰਾਸਟਰਕਚਰ ਆ ਉਹਨੂੰ ਡਿਵੈਲਪ ਕਰਨ ਦੇ ਵਾਸਤੇ ਕੰਜ਼ਰਵੇਟਿਵ ਸਰਕਾਰ ਨੇ ਕੰਮ ਕਰਨ ਦਾ ਵਾਅਦਾ ਕੀਤਾ ਜੇ ਉਹਨਾਂ ਦੀ ਸਰਕਾਰ ਬਣਦੀ ਆ। ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਵੀ ਜਿਹੜਾ ਇਹ ਨੈਸ਼ਨਲ ਐਨਰਜੀ ਕੋਰੀਡੋਰ ਜਿਹੜਾ ਉਹਦਾ ਇਲਾਕਾ ਹੋਏਗਾ ਉਹਦੇ ਵਿੱਚ ਆਲ ਲੈਵਲਸ ਆਫ ਗਵਰਨਮੈਂਟ ਉਹਨਾਂ ਨੂੰ ਉਹਨਾਂ ਉੱਪਰ ਇਹ ਕਾਨੂੰਨੀ ਰਿਕੁਆਇਰਮੈਂਟ ਹੋਏਗੀ, ਲੀਗਲੀ ਬਾਇੰਡਿੰਗ ਕਮਿਟਮੈਂਟਸ ਉਹ ਦੇਣਗੇ ਤਾਂ ਕਿ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਨੂੰ ਛੇਤੀ ਅਪਰੂਵ ਕੀਤਾ ਜਾ ਸਕੇ।
ਹਾਂ, ਸੋ ਇਹਦੇ 'ਚ ਦੇਖੋ ਪਿੱਚ ਕੀ ਹੈ ਕਿ ਕਹਿੰਦੇ ਜਿਹੜਾ ਇਹ ਪ੍ਰੀ ਅਪਰੂਵ ਟਰਾਂਸਪੋਰਟ ਕੋਰੀਡੋਰ ਹੋਏਗਾ ਇਹ ਪੂਰਾ ਦਾ ਪੂਰਾ ਕੈਨੇਡਾ ਦੇ ਵਿੱਚ ਹੋਏਗਾ ਅਤੇ ਇਹਦੇ ਨਾਲ ਜਿਹੜੇ ਸਾਡੇ ਰਿਸੋਰਸਿਸ ਨੇ ਉਹਨਾਂ ਨੂੰ ਵਿਦ ਇਨ ਕੈਨੇਡਾ ਐਂਡ ਟੂ ਅਦਰ ਮਾਰਕੀਟਸ ਅਸੀਂ ਟਰਾਂਸਪੋਰਟ ਕਰਾਂਗੇ, ਵੀ ਵਿਲ ਬਾਈਪਾਸ ਦ ਯੂਨਾਈਟਿਡ ਸਟੇਟਸ,
ਵੈਸੇ ਅਮਰੀਕਾ ਦੇ ਗੁੱਠੇ ਹੇਠ ਨਾ ਰਹੀਏ।
ਹਾਂ, ਸੋ ਇਹਦੇ 'ਚ ਆਪਣੇ ਬਿਆਨ ਸਪੈਸੀਫਿਕਲੀ ਲਿਖਿਆ ਬਾਈਪਾਸਿੰਗ ਦ ਯੂਨਾਈਟਿਡ ਸਟੇਟਸ, ਵੀ ਅਮਰੀਕਾ ਨੂੰ ਬਾਈਪਾਸ ਕਰਨਾ।
ਅਤੇ ਬਾਸੂ ਜੀ, 2024 ਦੇ ਵਿੱਚ ਕੈਨੇਡਾ ਦੇ 98% ਕਰੂਡ ਆਇਲ ਐਕਸਪੋਰਟਸ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਰਹੇ ਹਾਂ ਉਹ ਅਮਰੀਕਾ ਨੂੰ ਭੇਜੇ ਗਏ ਸੀ। ਪੀਅਰ ਪੋਲੀਅਵ ਨੇ ਅੱਜ ਇੱਕ ਹੋਰ ਅੰਕੜਾ ਜਾਂ ਇੱਕ ਹੋਰ ਇੱਕ ਗੱਲ ਸਾਂਝੀ ਕੀਤੀ ਇੱਕ ਰਿਪੋਰਟ ਦੇ ਹਵਾਲੇ ਨਾਲ ਕਿ ਵਰਲਡ ਬੈਂਕ ਦੇ ਈਜ਼ ਆਫ ਡੂਇੰਗ ਬਿਜ਼ਨਸ ਇੰਡੈਕਸ ਮੁਤਾਬਕ, ਜਿਹੜਾ ਕਿ ਪਿਛਲੇ ਸਾਲ ਦਾ ਇੰਡੈਕਸ ਆ 2024 ਦਾ, ਕੈਨੇਡਾ ਹੁਣ ਈਜ਼ ਆਫ ਡੂਇੰਗ ਬਿਜ਼ਨਸ ਦੇ ਪਹਿਲੂ ਨਾਲ 23ਵੇਂ ਨੰਬਰ 'ਤੇ ਆ ਦੁਨੀਆ 'ਚ ਅਤੇ ਜੇ 2015 ਦੇ ਨਾਲ ਕੰਪੇਅਰ ਕਰੀਏ ਇਹ 7 ਪੁਆਇੰਟਸ ਕੈਨੇਡਾ ਲੁੜ ਗਿਆ ਥੱਲੇ। 2015 16ਵੇਂ ਨੰਬਰ 'ਤੇ ਸੀ, ਹੁਣ ਉਹ 23ਵੇਂ ਨੰਬਰ 'ਤੇ ਹੈ।
ਨਾਲ ਹੀ ਵਿਜੇ ਜੀ ਉਹਨਾਂ ਨੇ ਕੁਝ ਹੋਰ ਵੀ ਅੰਕੜੇ ਆਪਣੇ ਬਿਆਨ 'ਚ ਜਾਰੀ ਕੀਤੇ ਨੇ, ਅੱਜ ਸਾਂਝੇ ਕੀਤੇ ਨੇ। ਕਹਿੰਦੇ 2015 ਤੋਂ 2020 ਦਰਮਿਆਨ ਕੈਨੇਡਾ ਨੇ 16 ਮੇਜਰ ਐਨਰਜੀ ਪ੍ਰੋਜੈਕਟਸ ਕੈਂਸਲ ਕੀਤੇ ਜਿਹਦੇ ਨਾਲ ਸਾਡੀ ਜੀ ਡੀ ਪੀ ਦਾ $176 ਬਿਲੀਅਨ ਦਾ ਨੁਕਸਾਨ ਹੋਇਆ
ਜੀ।
ਅਤੇ ਨਾਲ ਇਹਨਾਂ ਨੇ ਕਿਹਾ ਕਹਿੰਦੇ ਕਿ ਜਿਹੜਾ ਐਮਿਸ਼ਨਸ ਕੈਪ ਉਹਨੂੰ ਹੁਣ ਕਾਰਨੀ ਕੈਪ ਕਹਿ ਰਹੇ ਨੇ ਬਾਏ ਦ ਵੇ।
ਅੱਛਾ,
ਸੋ ਜਿਹੜਾ ਉਹਨੂੰ ਕਾਰਨੀ ਕੈਪ ਕਹਿ ਰਹੇ ਨੇ, ਸੋ ਐਮਿਸ਼ਨ ਕੈਪ। ਸੋ ਐਮਿਸ਼ਨਸ ਕੈਪ ਦੇ ਕਰਕੇ ਕਹਿੰਦੇ ਸਾਡੀ ਜਿਹੜੀ ਆਇਲ ਐਂਡ ਗੈਸ ਪ੍ਰੋਡਕਸ਼ਨ ਹੈ ਉਹ ਕਹਿੰਦੇ ਪੀ ਬੀ ਓ ਦੀ ਰਿਪੋਰਟ ਦੇ ਮੁਤਾਬਕ ਤਕਰੀਬਨ 5% ਘਟੇਗੀ ਜਿਹਦੇ ਨਾਲ ਸਾਡੀ ਸਾਲਾਨਾ ਜੀ ਡੀ ਪੀ $20 ਬਿਲੀਅਨ ਕਹਿੰਦੇ ਜਿਹਨੂੰ ਢਾਲ ਲੱਗਣੀ ਹੈ ਐਮਿਸ਼ਨਸ ਕੈਪ ਕਰਕੇ। ਅਤੇ ਨਾਲ ਉਹਨਾਂ ਨੇ ਕਿਹਾ ਵੀ ਸਾਡੇ ਇੱਥੇ ਇੱਕ ਮਾਈਨ, ਜੇਕਰ ਕੋਈ ਖਦਾਨ ਕੋਈ ਇੱਥੇ ਸ਼ੁਰੂ ਕਰਨਾ ਚਾਹੁੰਦਾ ਕੋਈ ਵੀ ਕੰਪਨੀ, ਉਹਦਾ ਕਹਿੰਦੇ ਐਵਰੇਜ ਮਾਈਨ ਓਪਰੇਟਿੰਗ ਲੀਡ ਟਾਈਮ 18 ਵਰ੍ਹਿਆਂ ਦਾ, 18 ਸਾਲ ਲੱਗ ਜਾਂਦੇ ਨੇ। ਅਤੇ ਕਹਿੰਦੇ ਇਹ ਜੇ ਅਸੀਂ ਆਸਟ੍ਰੇਲੀਆ ਨਾਲ ਕੰਪੇਅਰ ਕਰੀਏ 23% ਜ਼ਿਆਦਾ, ਅਮਰੀਕਾ ਨਾਲ ਕੰਪੇਅਰ ਕਰੀਏ 38% ਜ਼ਿਆਦਾ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਆਹ ਈਜ਼ ਆਫ ਡੂਇੰਗ ਬਿਜ਼ਨਸ ਵਾਲੀ ਰੈਂਕਿੰਗ ਦੀ ਗੱਲ ਕੀਤੀ ਫਿਰ, ਸੋ ਇਸ ਤਰ੍ਹਾਂ ਦੇ ਉਹਨਾਂ ਨੇ ਗੱਲਾਂ ਕੀਤੀਆਂ। ਕਹਿੰਦੇ ਇਹਨੂੰ ਅਸੀਂ ਦਰੁਸਤ ਕਰਨਾ, ਇਸ ਕਰਕੇ ਅਸੀਂ ਇਹ ਐਨਰਜੀ ਕੋਰੀਡੋਰ ਬਣਾਵਾਂਗੇ ਅਤੇ ਇਹਦੇ ਵਿੱਚ ਜਿੰਨੇ ਵੀ ਕੋਈ ਕ੍ਰਿਟੀਕਲ ਮਿਨਰਲਸ ਨਾਲ ਸੰਬੰਧਿਤ, ਰਿਸੋਰਸਿਸ ਨਾਲ ਸੰਬੰਧਿਤ ਪ੍ਰੋਜੈਕਟਸ ਹੋਣਗੇ ਉਹਨਾਂ ਨੂੰ ਅਸੀਂ ਫਾਸਟ ਟਰੈਕ ਕਰਾਂਗੇ, ਜਿਹੜੇ ਅਪਰੂਵਲਸ ਨੇ ਉਹਨਾਂ ਨੂੰ ਫਾਸਟ ਟਰੈਕ ਕੀਤਾ ਜਾਏਗਾ, ਚਾਹੇ ਉਹ ਰੇਲਵੇ ਦਾ ਪ੍ਰੋਜੈਕਟ ਹੋਵੇ ਚਾਹੇ ਪਾਈਪਲਾਈਨਸ ਦਾ ਪ੍ਰੋਜੈਕਟ ਹੋਵੇ
ਜੀ। ਬਸ ਜੀ, ਵੀਕਐਂਡ 'ਤੇ ਨਾ ਪੀਅਰ ਪੋਲੀਅਵ ਨੂੰ ਗਲੋਬਲ ਐਮਿਸ਼ਨਸ ਬਾਰੇ ਵੀ ਪੁੱਛਿਆ ਗਿਆ ਵੀ ਜੇ ਤੁਸੀਂ ਵੀ ਤੁਸੀਂ ਕਾਰਬਨ ਐਮਿਸ਼ਨਸ ਦਾ ਤੁਹਾਡਾ ਕੀ ਪਲਾਨ ਹੋਏਗਾ ਉਹਨੂੰ ਰੋਕਣ ਦਾ। ਫਿਰ ਉਹਨਾਂ ਨੇ ਕਿਹਾ, ਪੀਅਰ ਪੋਲੀਅਵ ਦਾ ਕਹਿਣਾ ਹੈ ਸੀ, ਕਹਿੰਦੇ ਮੈਂ ਇਹਨੂੰ ਇੱਕ ਗਲੋਬਲ ਸਮੱਸਿਆ ਦੇ ਤੌਰ 'ਤੇ ਦੇਖਦਾ ਵੀ ਤੁਸੀਂ ਇਹ ਸੋਚੋ ਕਿ ਇੰਡੀਆ ਦੇ ਵਿੱਚ, ਉਹਨਾਂ ਨੇ ਇੰਡੀਆ ਦਾ ਐਗਜ਼ਾਮਪਲ ਦਿੱਤਾ ਸਪੈਸੀਫਿਕਲੀ ਵੀ ਉੱਥੇ ਇੰਨਾ ਕੋਲਾ ਬਲਦਾ, ਅਸੀਂ ਜੇ ਉਹਨਾਂ ਨੂੰ ਆਪਣੀ ਕਲੀਨਰ ਐਲ ਐਨ ਜੀ ਭੇਜੀਏ ਤਾਂ ਜਿੰਨੀ ਅਸੀਂ ਉੱਥੋਂ ਕਾਰਬਨ ਐਮਿਸ਼ਨਸ ਦੇ ਵਿੱਚ ਕਟੌਤੀ ਕਰਾ ਸਕਾਂਗੇ, ਜਿੰਨੀ ਕੈਨੇਡਾ ਪੂਰੇ ਸਾਲ ਦੇ ਵਿੱਚ ਕਾਰਬਨ ਐਮਿਟ ਕਰਦਾ ਉਹਦਾ 3 ਗੁਣਾ ਹਿੱਸਾ ਹੋਏਗਾ ਉਹ। ਸੋ ਕਹਿੰਦੇ ਜੇ ਇਹ ਗਲੋਬਲ ਪ੍ਰੋਬਲਮ ਹੈ ਤਾਂ ਇਹਨੂੰ ਟੈਕਲ ਵੀ ਉਸ ਹਿਸਾਬ ਨਾਲ ਕਰਨਾ ਪਏਗਾ। ਸੋ ਜਿਹੜੇ ਇੱਕ ਇਹ ਵਾਲਾ ਪਹਿਲੂ, ਅਤੇ ਬਸ ਜੀ ਵੀਕਐਂਡ 'ਤੇ ਜਿਹੜੀਆਂ ਹੋਰ ਅਨਾਊਂਸਮੈਂਟਸ ਕੁਝ ਕੰਜ਼ਰਵੇਟਿਵ ਨੇ ਜਿਹੜੇ ਵਾਅਦੇ ਕੀਤੇ ਨੇ ਇੱਕ ਇੱਕ ਕਰਕੇ ਉਹਨਾਂ ਦਾ ਵੀ ਜ਼ਰੂਰ ਜ਼ਿਕਰ ਕਰ ਲਈਏ ਕਿਉਂਕਿ ਉਹ ਅਜਿਹੇ ਵਾਅਦੇ ਨੇ ਜਿਹੜੇ ਕਿ ਡਾਇਰੈਕਟਲੀ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਤੌਰ 'ਤੇ ਇੰਪੈਕਟ ਕਰਦੇ ਨੇ। ਸ਼ਨੀਵਾਰ ਨੂੰ ਪੀਅਰ ਪੋਲੀਅਵ ਵਿਨੀਪੈਗ ਦੇ ਵਿੱਚ ਸੀਗੇ, ਉੱਥੇ ਉਹਨਾਂ ਨੇ ਇੱਕ ਤਾਂ ਵਾਅਦਾ ਇਹ ਕੀਤਾ ਕਿ ਜਿਹੜੇ ਟ੍ਰੇਡ ਪਰਸਨਸ ਨੇ ਜਿਹੜੇ ਆਪਣੇ ਕੰਮ ਦੇ ਸਿਲਸਿਲੇ ਦੇ ਵਿੱਚ ਟਰੈਵਲ ਕਰਦੇ ਨੇ ਫਰੋਮ ਵਨ ਪਲੇਸ ਟੂ ਅਨਦਰ, ਹਾਲ ਦੀ ਘੜੀ ਇਸ ਵੇਲੇ ਉਹਨਾਂ ਨੂੰ ਆਪਣੇ ਟਰੈਵਲ ਐਕਸਪੈਂਸਿਸ, ਬੋਰਡਿੰਗ, ਲੋਜਿੰਗ, ਖਾਣ ਪੀਣ ਦਾ, ਜੇ ਕੰਮ ਕਰਨ, ਮੰਨ ਲਓ ਕੋਈ ਸਰੀ ਦੇ ਵਿੱਚ ਰਹਿੰਦਾ ਟ੍ਰੇਡ ਪਰਸਨ, ਮੰਨ ਲਓ ਜੇ ਕੋਈ ਕੰਮ ਕਰਨ ਜਾਂਦਾ ਕਲੋਨਾ, ਉਹਨਾਂ ਨੂੰ ਅਨਲੈਸ ਜਿਹੜੀ ਤਾਂ ਕੰਪਨੀ ਆ ਉਹਦੀ ਤਾਂ ਵੱਖਰੀ ਗੱਲ ਆ, ਪਰ ਇਹ ਹੈਗਾ ਜਿਹੜਾ ਟ੍ਰੇਡ ਪਰਸਨ ਦਾ ਮੁਲਾਜ਼ਮ ਆ, ਉਹ ਆਪਣੇ ਜਿਹੜੇ ਖਰਚੇ ਹੈਗੇ ਆ ਤਾਂ ਸਾਲ ਦੇ ਸਿਰਫ $4,000 ਹੀ ਰਾਈਟ ਆਫ ਕਰ ਸਕਦਾ। ਪੀਅਰ ਪੋਲੀਐਵ ਨੇ ਇਹ ਕਿਹਾ ਕਿ ਉਹਨਾਂ ਨੂੰ ਉਹ ਜਿਹੜੇ ਜੇ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਟ੍ਰੇਡ ਪਰਸਨ ਆਪਣੇ ਟਰੈਵਲਿੰਗ ਦਾ, ਆਪਣੇ ਘਰ ਤੋਂ ਕੰਮ ਤੱਕ ਜਾਣ ਦਾ ਜਿਹੜਾ ਪੂਰਾ ਖਰਚਾ ਹੈ, ਬੋਰਡਿੰਗ ਲੋਜਿੰਗ ਕਿਸੇ ਦੂਜੇ ਸ਼ਹਿਰ ਜਾ ਕੇ ਕੰਮ ਕਰਨ ਦਾ ਜਾਂ ਕਿਸੇ ਦੂਜੇ ਸੂਬੇ ਜਾ ਕੇ ਕੰਮ ਕਰਨ ਦਾ ਪੂਰਾ ਖਰਚਾ ਰਾਈਟ ਆਫ ਕਰ ਸਕਣਗੇ। ਅਤੇ ਨਾਲ ਹੀ ਇਸ ਵੇਲੇ ਜਿਹੜੀ ਰਾਈਟ ਆਫ ਸੰਬੰਧੀ ਐਲੀਜੀਬਿਲਿਟੀ ਹੈ ਨਾ ਟ੍ਰੇਡਸ ਪਰਸਨ ਵਾਸਤੇ, ਉਹ ਹੈ ਕਿ ਜਿੱਥੇ ਤੁਸੀਂ ਕੰਮ ਕਰਨ ਗਏ ਉੱਥੇ ਓਵਰਨਾਈਟ ਸਟੇ ਦੀ ਰਿਕੁਆਇਰਮੈਂਟ ਆ। ਇਫ ਯੂ ਸਟੇ ਦੇਅਰ ਫੋਰ ਦਾ ਨਾਈਟ ਦੈਨ ਯੂ ਕੈਨ ਰਾਈਟ ਆਫ, ਅਦਰਵਾਈਜ਼ ਯੂ ਕੈਨ ਨਾਟ। ਜੇ ਤੁਸੀਂ ਆਪਣੇ ਘਰ ਤੋਂ 120 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੰਮ ਕਰਨ ਜਾਂਦੇ ਹੋ ਤਾਂ ਰਾਈਟ ਆਫ ਕਰ ਸਕਦੇ ਹੋ। ਪਰ ਪੀਅਰ ਪੋਲੀਐਵ ਦਾ ਇਹ ਕਹਿਣਾ ਕਿ ਜਿਹੜੀ ਸੋਰੀ 150 ਕਿਲੋਮੀਟਰ ਆ,
ਸੋ ਦਾਇਰਾ ਨਹੀਂ, ਸੋ ਘੱਟੋ ਘੱਟ ਜੇ ਤੁਸੀਂ 150 ਕਿਲੋਮੀਟਰ ਟਰੈਵਲ ਕਰਦੇ ਹੋ ਉਸ ਤੋਂ ਪਰਾਂ ਜੇ ਤੁਸੀਂ ਜ਼ਿਆਦਾ, ਇਫ ਯੂ ਟਰੈਵਲ ਮੋਰ ਦੈਨ 150 ਕਿਲੋਮੀਟਰ
ਰਾਈਟ,
ਫਿਰ ਤੁਸੀਂ ਰਾਈਟ ਆਫ ਕਰ ਸਕਦੇ ਹੋ। ਉਹ ਕਹਿੰਦੇ ਸੀ ਇਹਨੂੰ ਘਟਾ ਕੇ 120 ਕਰ ਦਵਾਂ,
ਸੋ ਮਿਨੀਮਮ ਡਿਸਟੈਂਸ ਘਟਾ ਕੇ 120 ਕਿਲੋਮੀਟਰ ਕਰ ਦਿੱਤਾ ਜਾਏਗਾ। ਸੋ ਇੱਕ ਤਾਂ ਇਹ ਗੱਲ ਆ,
ਬਾਕੀ ਸਾਰੀਆਂ ਗੱਲਾਂ ਤੁਸੀਂ ਠੀਕ ਕੀਤੀਆਂ ਵਿਜੇ ਜੀ।
ਹਾਂ,
ਪਰ ਸਰੀ ਵਾਲੇ ਕਲੋਨਾ ਨਹੀਂ ਜਾਂਦੇ, ਸਰੀ ਵਾਲੇ ਕਲੋਨੇ ਜਾਂਦੇ।
ਅੱਛਾ, ਸੋਰੀ ਠੀਕ ਆ ਵਾਸੂ ਜੀ, ਇਹਦਾ ਖਿਆਲ ਰੱਖਾਂ,
ਖਿਆਲ ਰੱਖਿਆ ਜਾਏ,
ਕਲੋਨੇ ਜਾਂਦੇ। ਇਹ ਵੀ ਨਾ ਵੈਸੇ ਆਪਣੇ ਬੜੀ ਇੰਟਰਸਟਿੰਗ ਗੱਲ ਆ, ਸਿਰਫ ਕੁਝ ਸ਼ਹਿਰ ਹੀ ਨੇ ਜਿਨ੍ਹਾਂ ਦੇ ਨਾਲ ਇੱਦਾਂ ਉਹਦਾ ਸਪੈਲਿੰਗ ਬਦਲ ਕੇ ਨਾਂ ਲਿਆ ਜਾਂਦਾ। ਲੁਧਿਆਣਾ ਦਾ ਲੁਧਿਆਣੇ ਬਣ ਜਾਂਦਾ,
ਹੈਨਾ, ਮੋਗੇ,
ਕਲੋਨਾ ਦਾ ਕਲੋਨੇ, ਮੋਗਾ ਦਾ ਮੋਗੇ,
ਪਟਿਆਲੇ।
ਇਹ ਜਾਂ ਤਾਂ ਇਹ ਕਹਿ ਲਓ ਕਿ ਜਿਹੜੇ ਜਿਹੜੇ ਸ਼ਹਿਰਾਂ ਦਾ ਨਾਮ ਕੰਨੇ ਨਾਲ ਖਤਮ ਹੁੰਦਾ ਉਹਦੇ ਨਾਲ
ਉਹਦੇ ਪਿੱਛੇ,
ਹਾਂ, ਉਹਦੀ ਤਬਦੀਲੀ ਹੁੰਦੀ ਹੈ।
ਤੇ ਸਰੀ ਕਿਵੇਂ ਇਸਤਰੀ ਲਿੰਗ ਹੋ ਗਿਆ, ਸਰੀ ਭਾਗਾ ਭਰੀ, ਸਰੀ ਦੇ ਆਪਾਂ ਸਰੀ ਸਰੀ ਆਏ ਹੋਏ, ਸਰੀ ਨੂੰ ਆਪਾਂ ਹਮੇਸ਼ਾ ਤੁਸੀਂ ਕਦੇ ਵੀ ਨੋਟ ਕਰਿਓ ਕਿ ਸਰੀ ਕਹਿੰਦੀ ਹੈ, ਸਰੀ ਕਹਿੰਦਾ ਨੀ, ਸਾਡਾ ਸ਼ਹਿਰ ਜਿਹੜਾ ਉਹ ਇਸਤਰੀ ਲਿੰਗ ਵਿੱਚ ਆਇਆ, ਕਿਉਂਕਿ ਉਹ ਮੇਰੇ ਖਿਆਲ ਬਿਹਾਰੀ ਨਾਲ ਖਤਮ ਹੁੰਦਾ ਸਾਡਾ,
ਮੇ ਬੀ ਫੋਰ ਦੈਟ ਸੋ ਰੀਜ਼ਨ। ਸਹੀ ਗੱਲ,
ਬੜੇ ਇੰਟਰਸਟਿੰਗ ਹੈ।
ਹਾਂ, ਜਿਹੜੇ ਈਵਨ ਵਾਸੂ ਜੀ ਕਈ ਜਿਹੜੇ ਲਾਸਟ ਨੇਮ ਨੇ, ਹੁਣ ਜਿਨ੍ਹਾਂ ਦਾ ਲਾਸਟ ਨੇਮ ਚੀਮਾ ਹੁੰਦਾ, ਉਹ ਵੀ ਜਿਹੜੇ ਦੋਸਤ ਮਿੱਤਰ ਹੁੰਦੇ ਨੇ ਕਹਿੰਦੇ ਵੀ ਚੀਮੇ ਨੂੰ ਕਿਹਾ ਸੀ,
ਤੇ ਕਈ ਨਾਮ ਇੱਦਾਂ ਦੇ ਆ, ਕਈ ਸਰਨੇਮ ਇੱਦਾਂ ਦੇ ਆ ਜਿਨ੍ਹਾਂ ਦੇ ਮਗਰ ਐਵੇਂ ਮੱਲੋ ਮੱਲੀ ਸਾਹਿਬ ਲੱਗ ਜਾਂਦਾ ਨਾਲ।
ਸਹੀ ਗੱਲ ਆ,
ਹੈਨਾ, ਜੇ ਸਾਹਿਬ ਲਾਏ ਬਿਨਾਂ ਕਰੋ ਤਾਂ ਲੱਗਦਾ ਯਾਰ ਅਗਲੇ ਦੀ ਇਨਸਲਟ ਹੋ ਗਈ।
ਬਰਾੜ ਸਾਹਿਬ,
ਕਈ ਸਾਰੇ ਨੇ
ਇੱਦਾਂ ਦੇ। ਸਹੀ ਗੱਲ ਆ। ਅੱਛਾ, ਕਮਿੰਗ ਬੈਕ ਟੂ ਦੀ ਅਨਾਊਂਸਮੈਂਟਸ, ਵਾਸੂ ਜੀ, ਪੀਅਰ ਪੋਲੀਐਵ ਨੇ ਜਿਹੜੀ ਪਿਛਲੇ ਦਿਨਾਂ ਤੋਂ ਇੱਕ ਆਪਣੀ ਮੁਹਿੰਮ ਨੂੰ ਇੱਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਨਾ, ਬੂਟਸ ਨਾਟ ਸੂਟਸ। ਜਦੋਂ ਵਿਨੀਪੈਗ ਦੇ ਵਿੱਚ ਉਹਨਾਂ ਨੇ ਟ੍ਰੇਡਸ ਪਰਸਨਸ ਨੂੰ ਦਿੱਤੀ ਜਾਣ ਵਾਲੀ ਰਾਈਟ ਆਫ ਸੰਬੰਧੀ ਅਨਾਊਂਸਮੈਂਟ ਕੀਤੀ, ਕਾਰਪੋਰੇਟ ਜੈਟ ਸੰਬੰਧੀ ਵੀ ਅਨਾਊਂਸਮੈਂਟ ਕੀਤੀ ਆ।
ਯਾ ਸੋ ਉਹਨਾਂ ਨੇ ਕਿਹਾ, ਕਹਿੰਦੇ ਵੀ ਦੇਖੋ, ਉਹਨਾਂ ਕੰਪੇਅਰ ਹੀ ਇੱਦਾਂ ਕੀਤਾ ਨਾ, ਕਹਿੰਦੇ ਜਿਹੜੇ ਕਾਰਪੋਰੇਟਸ ਨੇ, ਕਹਿੰਦੇ ਉਹਨਾਂ ਦੇ ਸੀਈਓਜ਼ ਜੇਕਰ ਉਹ ਕੰਮ ਦੇ ਸਿਲਸਿਲੇ ਵਿੱਚ ਟਰੈਵਲ ਕਰਦੇ ਆ, ਕਹਿੰਦੇ ਆਪਣੇ ਪ੍ਰਾਈਵੇਟ ਜੈਟਸ ਰਾਈਟ ਆਫ ਕਰੀ ਜਾਂਦੇ ਆ, ਤੇ ਕਹਿੰਦੇ ਅਸੀਂ ਉਹਨਾਂ ਦੇ ਜਿਹੜੇ ਜੈਟਸ ਦੇ ਰਾਈਟ ਆਫ ਨੇ, ਕਹਿੰਦੇ ਅਸੀਂ ਇਹ ਖਤਮ ਕਰਕੇ ਜਿਹੜਾ ਕੋਈ ਇਕੁਅਲੈਂਟ ਕੋਈ ਕਮਰਸ਼ੀਅਲ ਫਲਾਈਟ ਦੀ ਜਿਹੜੀ ਸੀਟ ਦਾ ਜਿੰਨੀ ਕੋਈ ਟਿਕਟ ਹੁੰਦੀ ਆ, ਕਹਿੰਦੇ ਉਨੇ ਉਹ ਰਾਈਟ ਆਫ ਕਰ ਸਕਣ ਦੇ, ਉਹ ਕਰ ਲੈਣ, ਕਹਿੰਦੇ ਉਹ ਜਾਇਜ਼ ਆ, ਪਰ ਪ੍ਰਾਈਵੇਟ ਜੈਟ ਆਪਣਾ ਰਾਈਟ ਆਫ ਕਰੀ ਜਾਣ, ਕਹਿੰਦੇ ਅਸੀਂ ਨਹੀਂ ਹੋਣ ਦਵਾਂਗੇ। ਇਹ ਗੱਲ ਕਰ ਰਿਹਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ।
ਤੁਸੀਂ ਇੱਕ ਹੋਰ ਨੋਟ ਕੀਤਾ, ਹੁਣ ਪੀਅਰ ਪੋਲੀਐਵ ਹੁਣ ਬਲੇਜ਼ਰ ਨਹੀਂ ਪਾ ਕੇ ਆਉਂਦੇ, ਉਹਨਾਂ ਨੇ ਉਹ ਕਮੀਜ਼ ਪਾ ਕੇ ਉਹਦੀਆਂ ਨੇ ਬਾਹਾਂ ਦੀਆਂ ਵੀ ਫੋਲਡ ਕਰਕੇ, ਕਿਉਂਕਿ ਉਹ ਬੀਬੀ ਹੈ ਨਾ ਵੀ ਕੰਮ 'ਤੇ ਲੱਗੇ ਹੋਏ ਆ, ਉੱਦਾਂ ਦਾ ਹੁਣ ਉਹ ਇੱਕ ਪਰਸੋਨਾ ਦਿਖਾ ਰਹੇ ਨੇ। ਹੁਣ ਜਿਹੜੀ ਸੂਟ ਵਾਲੀ ਜੈਕਟ ਹੁੰਦੀ ਆ, ਕੋਟ ਜਿਹਨੂੰ ਕਹਿ ਲਓ, ਬਲੇਜ਼ਰ ਕਹਿ ਲਓ, ਉਹ ਹੁਣ ਪਾ ਕੇ ਨਹੀਂ ਪ੍ਰੈਸ ਕਾਨਫਰੰਸ ਦੇ ਵਿੱਚ ਆ ਰਹੇ, ਬਿਕੋਜ਼ ਇਟਸ ਬੂਟਸ ਨਾਟ ਸੂਟਸ। ਵੀ ਕੰਮ ਕਰਨ ਵਾਲਿਆਂ ਦਾ ਜਿਹੜਾ ਪੱਖ ਪੂਰਨਾ, ਜਿਹੜੇ ਬੋਰਡ ਰੂਮ 'ਚ ਬਹਿ ਕੇ ਕੰਮ ਕਰਦੇ ਨੇ ਉਹਨਾਂ ਦਾ ਪੱਖ ਨਹੀਂ ਪੂਰਨਾ, ਕੰਜ਼ਰਵੇਟਿਵ ਪਾਰਟੀ। ਇਹ ਗੱਲ
ਠੰਡ ਨਾਲ ਵਾਲਣ ਕਿਤੇ, ਇੰਨਾ ਟਰੈਵਲ ਕਰਨਾ ਸੌਖਾ
ਸਹੀ ਗੱਲ ਹੈ, ਇਟਸ ਨਾਟ ਈਜ਼ੀ। ਮੈਂ ਤਾਂ ਹਜੇ ਵੀ ਲੈਟਸ ਸੀ 28 ਤਰੀਕ ਤੱਕ ਕਿਹੜਾ ਫੈਡਰਲ ਲੀਡਰ ਹੋਏਗਾ ਤਾਂ ਬੋਰਡ ਬਹਿ ਜਾਣਾ। ਆਪਾਂ ਪਿਛਲੇ ਹਫ਼ਤੇ ਗੱਲ ਕਰਦੇ ਸੀ,
ਅੱਜ ਜਿਵੇਂ ਹੁਣ ਨਿਊ ਬ੍ਰੰਜ਼ਵਿਕ ਗਏ ਹੋਏ ਆ
ਜੀ,
ਤੇ ਉੱਥੇ ਕੋਟ ਪਾਣਗੇ,
ਉੱਥੇ ਤਾਂ ਆਈਸ ਸਟੋਰਮ ਦੀ ਵਾਰਨਿੰਗ ਆਈ ਹੋਈ ਆ,
ਪਾਣਾ ਹੀ ਪੈਣਾ।
ਟੋਰਾਂਟੋ ਦੇ ਵਿੱਚ ਜਿਹੜਾ ਆਈਸ ਸਟੋਰਮ ਆਇਆ ਉਹ ਤਾਂ ਸਿੱਧਾ ਇੱਦਾਂ ਲੱਗਦਾ ਸੀ ਜਿਵੇਂ ਸਾਰਾ ਕੋਈ ਲੈਮੀਨੇਟ ਜਿਹਾ ਹੋ ਗਿਆ ਹੋਵੇ ਬਰਫ਼ ਨਾਲ। 2 ਲੱਖ ਤੋਂ ਵੀ ਨਹੀਂ, ਮੋਰ ਦੈਨ ਦੈਟ, ਆਈ ਥਿੰਕ ਬਟ 400,000 ਪੀਪਲ ਵਰ ਵਿਦਆਊਟ ਪਾਵਰ। ਅਤੇ ਹੁਣ ਐਟਲਾਂਟਿਕ ਕੈਨੇਡਾ ਵਾਲੇ ਪਾਸੇ ਜਿਹੜਾ ਵੈਦਰ ਸਿਸਟਮ ਜਾ ਰਿਹਾ। ਅੱਛਾ ਵਾਸੂ ਜੀ, ਹੁਣ ਗੱਲ ਕਰਦੇ ਹਾਂ,
ਜਿਹੜੇ ਕੋਟ ਨਹੀਂ ਪਾਉਣਾ ਸਵੈਟਰ ਪਾ ਲਓ,
ਸਵੈਟਰ ਪਾ ਲਓ ਬੇਟਾ, ਸਵੈਟਰ ਪਹਿਨੋ। ਵਾਸੂ ਜੀ, ਜਿਹੜੀ ਐਤਵਾਰ ਨੂੰ ਅਨਾਊਂਸਮੈਂਟ ਕੀਤੀ ਕੱਲ੍ਹ,
ਹਾਂਜੀ,
ਇਹ ਕਾਫ਼ੀ ਸਿਗਨੀਫੀਕੈਂਟ ਅਨਾਊਂਸਮੈਂਟ ਆ ਜਾਂ ਵਾਅਦਾ ਹੈ ਇਹ ਪੀਅਰ ਪੋਲੀਐਵ ਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਪੀਟਲ ਗੇਨਸ ਦਾ ਜਿਹੜਾ ਟੈਕਸ ਲੱਗਦਾ, ਇਸ ਵੇਲੇ ਹੁਣ ਕਾਨੂੰਨ ਕੀ ਕਹਿੰਦਾ ਕਿ ਜੇ ਕਿਸੇ ਨੂੰ ਕੋਈ ਕੈਪੀਟਲ ਗੇਨ ਹੁੰਦਾ ਉਸ ਪ੍ਰੋਫਿਟ ਦਾ 50% ਹਿੱਸਾ ਉਹਦੇ ਉੱਪਰ ਟੈਕਸ ਲੱਗੇਗਾ। ਟੈਕਸ ਨਹੀਂ 50% ਲੱਗਣਾ, ਇਹ ਕਲੀਅਰ ਕਰ ਦਈਏ, 50% ਹਿੱਸੇ ਦੇ ਉੱਪਰ ਟੈਕਸ ਲੱਗੇਗਾ। ਪੀਅਰ ਪੋਲੀਐਵ ਨੇ ਇਹ ਤਜਵੀਜ਼ ਰੱਖੀ ਆ ਕਿ ਜੇ ਕੋਈ ਵੀ ਜੇ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਉਹ ਕੈਪੀਟਲ ਗੇਨ ਸੰਬੰਧੀ ਤਬਦੀਲੀ ਇਹੋ ਜਿਹੀ ਕਰਨਗੇ ਕਿ ਕੈਪੀਟਲ ਗੇਨਸ ਦਾ ਟੈਕਸ ਟਾਲਿਆ ਜਾ ਸਕੇਗਾ ਜੇ ਉਸ ਪੈਸੇ ਨੂੰ ਕੈਨੇਡਾ ਦੇ ਵਿੱਚ ਹੀ ਇਨਵੈਸਟ ਕੀਤਾ ਜਾਂਦਾ ਹੈ। ਸੋ ਇੱਕ ਉਹ ਡਿਫਰਲ ਪ੍ਰੋਗਰਾਮ ਦਾ ਉਹ ਵਾਅਦਾ ਕਰ ਰਹੇ ਨੇ।
ਜਾਂ ਸੋ ਕਹਿੰਦੇ ਵੀ ਜਿਹੜਾ ਟੈਕਸ ਆ ਵੀ ਜੇ ਤੁਸੀਂ ਉਹ ਜੋ ਵੀ ਤੁਹਾਨੂੰ ਪ੍ਰੋਫਿਟ ਹੋਇਆ ਉਹ ਪ੍ਰੋਫਿਟ ਦਾ ਜਿੰਨਾ ਵੀ ਹਿੱਸਾ ਸੋ ਮੰਨ ਲਓ ਤੁਹਾਨੂੰ ਲੱਖ ਡਾਲਰ ਪ੍ਰੋਫਿਟ ਹੋਇਆ ਤੁਸੀਂ ਜੇ ਉਹਦੇ ਚੋਂ $40,000 ਕੈਨੇਡਾ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਇਨਵੈਸਟ ਕਰ ਦਿੰਦੇ ਹੋ ਉਸ $40,000 ਦੇ ਉੱਤੇ ਤੁਹਾਨੂੰ ਟੈਕਸ ਨਹੀਂ ਲੱਗਣਾ
ਜੇ ਤੁਸੀਂ ਸਾਰਾ ਇਨਵੈਸਟ ਕਰਦੇ ਹੋ
ਸਾਰੇ ਦੇ ਉੱਤੇ ਨਹੀਂ ਲੱਗਣਾ
ਸਾਰੇ ਤੇ ਨਹੀਂ ਲੱਗਣਾ
ਸੋ ਜਿਹੜਾ ਤੁਸੀਂ ਪੈਸਾ ਜਿਹੜਾ ਪ੍ਰੋਫਿਟ ਤੁਸੀਂ ਕੈਨੇਡਾ ਦੇ ਵਿੱਚ ਇਨਵੈਸਟ ਕਰਦੇ ਹੋ ਤੁਹਾਨੂੰ ਉੱਤੇ ਕਹਿੰਦੇ ਕੋਈ ਤੁਹਾਨੂੰ ਟੈਕਸ ਨਹੀਂ ਲੱਗੇਗਾ ਇਹਦੇ ਨਾਲ ਕਹਿੰਦੇ ਕਿ ਬਹੁਤ ਸਾਰੀਆਂ ਜੋਬਸ ਕ੍ਰੀਏਟ ਹੋਣਗੀਆਂ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਬਹੁਤ ਸਾਰੀ ਹੋਏਗੀ
ਉਹਨਾਂ ਨੇ ਵਸੂ ਜੀ ਇੱਕ ਐਗਜ਼ਾਮਪਲ ਜਦੋਂ ਇਹ ਪ੍ਰੈਜੈਂਟੇਸ਼ਨ ਕੀਤੀ ਸੀ ਜਦੋਂ ਅਨਾਊਂਸਮੈਂਟ ਕੀਤੀ ਉਹਨਾਂ ਨੇ ਕਿਹਾ ਵੀ ਫਰਜ਼ ਕਰੋ ਇੱਕ ਫੈਕਟਰੀ ਦੇ ਕੋਲ ਖਾਲੀ ਜ਼ਮੀਨ ਪਈ ਆ ਅਤੇ ਫੈਕਟਰੀ ਇਹ ਸੋਚਦੀ ਹੈ ਕਿ ਜੀ ਅਸੀਂ ਇਹ ਜ਼ਮੀਨ ਆ ਨਾ ਜਿਹੜੀ ਕਿਸੇ ਡਿਵੈਲਪਰ ਨੂੰ ਵੇਚ ਦਿੰਦੇ ਹਾਂ ਡਿਵੈਲਪਰ ਇੱਥੇ ਘਰ ਬਣਾਏਗਾ ਫੋਰ ਆਰ ਯੂਥ ਹੀ ਸਪੈਸੀਫਿਕਲੀ ਸੈਡ ਹੋਮਸ ਫੋਰ ਆਰ ਯੂਥ ਅਤੇ ਕਹਿੰਦੇ ਜਿਹੜਾ ਹੁਣ ਡਿਫਰਲ ਆਫ ਕੈਪੀਟਲ ਗੇਨਸ ਉਹਦੇ ਨਾਲ ਕੀ ਹੋਏਗਾ ਫੈਕਟਰੀ ਨੇ ਜ਼ਮੀਨ ਵੇਚੀ ਉਹਨਾਂ ਕੋਲ ਪੈਸੇ ਆਏ ਉਹਨਾਂ ਨੇ ਉਹ ਪੈਸੇ ਜੇ ਉਹ ਆਪਣੀ ਫੈਕਟਰੀ ਨੂੰ ਐਕਸਪੈਂਡ ਕਰਨ ਦੇ ਵਿੱਚ ਇਨਵੈਸਟ ਕਰਦੇ ਨੇ ਤਾਂ ਉਹਨਾਂ ਨੂੰ ਟੈਕਸ ਨਹੀਂ ਦੇਣਾ ਪੈਣਾ ਕੈਪੀਟਲ ਗੇਨਸ ਦੇ ਉੱਪਰ ਜਿਹੜਾ ਲੈਂਡ ਆ ਉਹ ਹਾਊਸਿੰਗ ਵਾਸਤੇ ਅਵੇਲੇਬਲ ਹੋ ਗਿਆ ਇਕਨੋਮਿਕ ਐਕਟੀਵਿਟੀ ਵਧੀ ਸਰਕਾਰ ਨੂੰ ਟੈਕਸ ਵੀ ਮਿਲ ਗਿਆ ਸੋ ਇਟਸ ਅ ਵਿਨ 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 ਪਰ ਇਸ ਵੇਲੇ ਕੀ ਹੋ ਰਿਹਾ ਫੈਕਟਰੀ ਵਾਲਿਆਂ ਕੋਲ ਜ਼ਮੀਨ ਪਈ ਉਹ ਵੇਚਦੇ ਨਹੀਂ ਉਹ ਡਰਦੇ ਨੇ ਕਿ ਜੇ ਜ਼ਮੀਨ ਵੇਚੀ ਪ੍ਰੋਫਿਟ ਹੋਊਗਾ ਪ੍ਰੋਫਿਟ ਦੇ ਉੱਪਰ ਕੈਪੀਟਲ ਗੇਨ ਟੈਕਸ ਦੇਣਾ ਪੈ ਜਾਣਾ ਜ਼ਮੀਨ ਖਾਲੀ ਪਈ ਰਹਿੰਦੀ ਆ ਉਹਦੇ ਕਰਕੇ ਉਹ ਜ਼ਮੀਨ ਅਵੇਲੇਬਲ ਨਹੀਂ ਹੋ ਪਾਉਂਦੀ ਡਿਵੈਲਪਰ ਘਰ ਨਹੀਂ ਬਣਾ ਪਾਉਂਦਾ ਅਤੇ ਸਰਕਾਰ ਇਹ ਸੋਚਦੀ ਆ ਕਿ ਅਸੀਂ ਕੈਪੀਟਲ ਗੇਨਸ ਟੈਕਸ ਤੋਂ ਪੈਸਾ ਵਸੂਲ ਕਰ ਲਾਂਗੇ ਪਰ ਕੈਪੀਟਲ ਗੇਨ ਤਾਂ ਅਰਾਈਜ਼ ਹੋਊ ਜੇ ਜ਼ਮੀਨ ਵਿਕੂਗੀ ਸੋ ਜ਼ਮੀਨ ਹੀ ਨਹੀਂ ਵਿਕਦੀ ਸੋ ਇਟਸ ਅ ਲੂਜ਼ 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 ਸਿਚੁਏਸ਼ਨ ਸੋ ਲੂਜ਼ 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 ਨੂੰ ਵਿਨ 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 ਦੇ ਵਿੱਚ ਤਬਦੀਲ ਕਰਨ ਦੀ ਗੱਲ ਪੌਲੀਅਵ ਨੇ ਆਖੀ ਆ
ਅੰਡੇ ਅੰਡੇ ਸੇ ਬਣੇਗੀ ਮੁਰਗੀ ਫਿਰ ਮੈਂ ਖੋਲੂੰਗਾ ਪੋਲਟਰੀ ਫਾਰਮ
ਨਹੀਂ ਯਾਰ
ਕਿੱਦਾਂ ਸੀਗਾ
ਇੱਕ ਮਿੰਟ ਮੈਂ ਪੋਲਟਰੀ ਫਾਰਮ ਖੋਲੂੰਗਾ
ਅੱਛਾ ਪਹਿਲਾਂ ਸ਼ੁਰੂਆਤ ਹੀ ਪੋਲਟਰੀ
ਫਾਰਮ ਹਾਂ ਮੈਂ ਪੋਲਟਰੀ ਫਾਰਮ ਖੋਲੂੰਗਾ ਹਜ਼ਾਰੋਂ ਮੁਰਗੀਆਂ ਲੱਖੋਂ ਅੰਡੇ ਦੇਣਗੀ ਫਿਰ ਮੈਂ ਉਸਕਾ ਆਮਲੇਟ ਬਣਾਊਂਗਾ ਇੱਦਾਂ ਦਾ ਕੁਛ ਕਹਿੰਦਾ ਉਸਕੇ ਸਾਥ ਖਾਣੇ ਕੇ ਲੀਏ ਬ੍ਰੈਡ ਵੀ ਮੈਂ ਹੀ ਵੇਚੂੰਗਾ ਮੈਂ ਬੇਕਰੀ ਵੀ ਖੋਲੂੰਗਾ
ਜੇ ਕੈਪੀਟਲ ਗੇਨਸ ਟੈਕਸ ਲੱਗਣਾ ਹੋਵੇ ਫਿਰ ਉਹ ਸੋਚੂਗਾ
ਐਂਡ ਇਹ ਗੱਲ ਚਲੋ ਪੀਅਰ ਪੌਰੀ ਨੇ ਡਾਇਲੋਗ ਤਾਂ ਨਹੀਂ ਕਿਹਾ ਪਰ ਮਕਸਦ ਉਹਨਾਂ ਦਾ ਇਹੀ ਸੀ ਕਹਿੰਦੇ ਵੀ ਕੈਪੀਟਲ ਗੇਨਸ ਦੇ ਪ੍ਰੋਫਿਟ ਨੂੰ ਜੇ ਤੁਸੀਂ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਰੀਇਨਵੈਸਟ ਕਰਕੇ ਟੈਕਸ ਡਿਫਰ ਕਰ ਸਕਦੇ ਹੋ ਉਹਦੇ ਨਾਲ ਹੋਏਗਾ ਕਿ ਜਿਹੜੀ ਸਾਡੀਆਂ ਇੱਥੇ ਕਾਰੋਬਾਰ ਨੇ ਸਾਡੇ ਬਿਜ਼ਨਸਿਸ ਨੇ ਉਹ ਛੇਤੀ ਐਕਸਪੈਂਡ ਕਰ ਸਕਣਗੇ ਕਹਿੰਦੇ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਅਮਰੀਕਾ ਦੇ ਵਿੱਚ ਜਿਹੜੇ ਕੋਈ ਜਿਹੜਾ ਕੰਪੈਟੀਟਿਵ ਕੋਈ ਕੰਪਨੀ ਆ ਉਹ ਆਪਣੀ ਮਸ਼ੀਨਰੀ ਦੇ ਵਿੱਚ ਆਪਣੀ ਟੈਕਨੋਲੋਜੀ ਦੇ ਵਿੱਚ 3 ਗੁਣਾ ਤੇਜ਼ੀ ਨਾਲ ਵਾਧਾ ਕਰਦੀ ਆ ਫਿਰ ਕਹਿੰਦੇ ਸਾਡਾ ਕੈਨੇਡੀਅਨ ਬਿਜ਼ਨਸ ਉਸ ਅਮਰੀਕਨ ਬਿਜ਼ਨਸ ਨਾਲ ਗਲੋਬਲ ਲੈਵਲ 'ਤੇ ਕੰਪੀਟ ਕਿਵੇਂ ਕਰ ਸਕੇਗਾ ਜਦੋਂ ਉਹ ਟੈਕਨੋਲੋਜੀਕਲੀ ਇਨਵੈਸਟਮੈਂਟ ਦੇ ਪੁਆਇੰਟ ਆਫ ਵਿਊ ਤੋਂ ਇੰਨੀਆਂ ਵੱਡੀਆਂ ਪੁਲਾਂਘਾਂ ਪੁੱਟ ਰਹੇ ਨੇ ਸੋ ਪੀਅਰ ਪੌਲੀਅਵ ਨੇ ਇਹ ਇੱਕ ਵਾਅਦਾ ਹੈ ਜਿਹੜਾ ਉਹ ਲੰਘੇ ਕੱਲ੍ਹ ਕੀਤਾ ਹੈ ਸੰਡੇ ਨੂੰ
ਅਸੀਂ ਆਪਣੇ ਜਿਹੜੀਆਂ ਪਹਿਲਾਂ ਕੈਂਪੇਨਸ ਹੁੰਦੀਆਂ ਰਹੀਆਂ ਫੈਡਰਲ ਕੈਂਪੇਨਸ ਉਹਨਾਂ ਵਿੱਚ ਅਸੀਂ ਦੇਖਦੇ ਰਹੇ ਕਿ ਜਿਹੜੀ ਵੀ ਕੋਈ ਪਾਰਟੀ ਆ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਬਿਆਨ ਦਿੰਦੀ ਸੀ ਭਾਵੇਂ ਉਹ ਬਿਆਨ ਹੁੰਦਾ ਸੀ ਬਿਜ਼ਨਸ ਨੂੰ ਹੁਲਾਰਾ ਦੇਣ ਵਾਲਾ ਕੋਈ ਜਿਹੜਾ ਵਾਅਦਾ ਉਹਨੂੰ ਹਮੇਸ਼ਾ ਜੋੜਿਆ ਜਾਂਦਾ ਵਰਕਰਸ ਦੇ ਨਾਲ ਕਿ ਇੱਦਾਂ ਨਾ ਲੱਗੇ ਕਿ ਅਸੀਂ ਕਾਰਪੋਰੇਟਸ ਦੀ ਪਾਰਟੀ ਹਾਂ ਅਸੀਂ ਵਰਕਰਸ ਦਾ ਵੀ ਧਿਆਨ ਰੱਖਦੇ ਹਾਂ ਜਿਹੜੀ ਕੋਈ ਪਾਰਟੀ ਵਰਕਰਸ ਦੀ ਗੱਲ ਕਰਦੀ ਸੀ ਉਹ ਨਾਲ ਥੋੜ੍ਹਾ ਜਿਹਾ ਇੱਦਾਂ ਵੀ ਕਰਦੀ ਇਹਦੇ ਨਾਲ ਜੀ ਓਵਰਆਲ ਜੇ ਵਰਕਰਸ ਜੇ 'ਚ ਪੈਸਾ ਹੋਏਗਾ ਤੇ ਕੈਨੇਡੀਅਨ ਇਕਨੋਮੀ ਨੂੰ ਵੀ ਫਾਇਦਾ ਹੋਏਗਾ ਬੈਲੈਂਸ ਕੀਤਾ ਜਾਂਦਾ ਸੀ ਹੁਣ ਅਸੀਂ ਦੇਖ ਰਹੇ ਇਹਦੇ ਵਿੱਚ ਤੀਜਾ ਇੱਕ ਜਿਹੜਾ ਇੱਕ ਕਹਿ ਲਓ ਐਂਗਲ ਜੁੜ ਗਿਆ ਹੈ ਕਿ ਜਿਹੜਾ ਵੀ ਕੋਈ ਬਿਆਨ ਆ ਉਹਨੂੰ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਨਾਲ ਵੀ ਜੋੜਨਾ ਪੈਂਦਾ
ਸਹੀ ਗੱਲ ਆ
ਕਿ ਹੁਣ ਇਹ ਜਿਹੜਾ ਬਿਆਨ ਆ ਇਹਦੇ ਵਿੱਚ ਦੇਖੋ ਗੱਲ ਕੀ ਕੀਤੀ ਆ ਕਿ ਜੀ ਜਿਹੜੇ ਇਨਵੈਸਟਰਸ ਨੇ ਉਹਨਾਂ ਨੂੰ ਫਾਇਦਾ ਹੋਏਗਾ
ਹਾਂਜੀ
ਉਹਦੇ ਨਾਲ ਜਿਹੜੇ ਯੂਥ ਨੇ ਉਹਨਾਂ ਦੇ ਵਾਸਤੇ ਘਰ ਬਣਨਗੇ
ਹਾਂਜੀ
ਜਿਹੜੇ ਫਿਰ ਜਿਹੜੇ ਕੋਈ ਇਨਵੈਸਟਮੈਂਟ ਹੋਏਗੀ ਉਹਦੇ ਨਾਲ ਵਰਕਰਸ ਨੂੰ ਜੋਬਸ ਮਿਲਣਗੀਆਂ ਤੇ ਇਨਵੈਸਟਮੈਂਟ ਜਿਹੜੀ ਹੋਏਗੀ ਇਹਦੇ ਨਾਲ ਇਨਵੈਸਟਮੈਂਟ ਡਾਇਵਰਟ ਹੋਏਗੀ ਫਰੋਮ ਅਮੈਰੀਕਾ ਟੂ ਕੈਨੇਡਾ
ਜੀ
ਸੋ ਹੁਣ ਇਹ ਚੀਜ਼ ਵੀ ਬੈਲੈਂਸ ਕਰਨੀ ਪੈ ਰਹੀ ਆ ਲੀਡਰਸ ਨੂੰ ਸੌਖਾ ਕੰਮ ਨਹੀਂ ਆ ਵੀ
ਸਹੀ ਗੱਲ ਆ
ਹਰ ਬਿਆਨ ਦੇ ਵਿੱਚ ਇੱਕ ਤਾਂ ਪਹਿਲਾਂ ਵਰਕਰਸ ਨੂੰ ਵੀ ਖੁਸ਼ ਕਰੋ ਫਿਰ ਕਾਰਪੋਰੇਟਸ ਨੂੰ ਵੀ ਖੁਸ਼ ਕਰੋ ਤੇ ਨਾਲ ਹੁਣ ਡੋਨਲਡ ਟਰੰਪ ਨੂੰ ਵੀ ਥੋੜ੍ਹਾ ਜਿਹਾ ਵਿੱਚ ਬੁਰਾ ਭਲਾ ਕਹੋ ਤੇ ਅਮਰੀਕਾ ਤੋਂ ਇੰਡੀਪੈਂਡੈਂਸ ਦੀ ਵੀ ਗੱਲ ਕਰੋ
ਹਾਂ ਬਿਲਕੁਲ ਸਹੀ ਗੱਲ ਆ ਅੱਛਾ ਵਾਸੂ ਜੀ ਕੁਇਕਲੀ ਆਪਾਂ ਇਹ ਗੱਲ ਵੀ ਕਰ ਲਈਏ ਕਿ NDP ਦੇ ਲੀਡਰ ਜਗਮੀਤ ਸਿੰਘ ਨੇ ਜਿਹੜਾ ਵਾਅਦਾ ਕੀਤਾ ਵੀਕਐਂਡ 'ਤੇ ਉਹ ਵੀ ਫਸਟ ਟਾਈਮ ਹੋਮ ਬਾਇਰਸ ਦੇ ਨਾਲ ਸੰਬੰਧਿਤ ਆ ਜਗਮੀਤ ਸਿੰਘ ਨੇ ਇਹ ਕਿਹਾ ਕਿ ਜਿਹੜੀਆਂ ਹੁਣ ਤੱਕ ਦੀਆਂ ਫੈਡਰਲ ਸਰਕਾਰਾਂ ਰਹੀਆਂ ਨੇ ਉਹ ਵੱਡੇ ਕਾਰਪੋਰੇਸ਼ਨਸ ਨੂੰ ਤੇ ਅਲੱਗ ਅਲੱਗ ਕਿਸਮ ਦੀਆਂ ਸਬਸਿਡੀਜ਼ ਲੋਅ ਕੋਸਟ ਲੋਨਸ ਮੁਹੱਈਆ ਕਰਵਾਉਂਦੀਆਂ ਰਹਿੰਦੀਆਂ ਨੇ ਪਰ ਫਸਟ ਟਾਈਮ ਹੋਮ ਬਾਇਰਸ ਦਾ ਕਿਸੇ ਨੇ ਨਹੀਂ ਸੋਚਿਆ ਤੇ NDP ਵੱਲੋਂ ਫਸਟ ਟਾਈਮ ਹੋਮ ਬਾਇਰਸ ਨੂੰ ਧਿਆਨ ਵਿੱਚ ਰੱਖ ਕੇ ਇੱਕ ਚੋਣ ਵਾਅਦਾ ਕੀਤਾ ਗਿਆ
ਕਹਿੰਦੇ ਸੀ ਫਸਟ ਟਾਈਮ ਹੋਮ ਬਾਇਰਸ ਨੂੰ ਗਵਰਨਮੈਂਟ ਬੈਕਡ ਲੋਅ ਇੰਟਰਸਟ ਲੋਨਸ ਮੁਹੱਈਆ ਕਰਾਵਾਂਗੇ ਤੇ ਪੁੱਛਿਆ ਗਿਆ ਫਿਰ ਬੈਂਕਾਂ ਦਾ ਕੀ ਤੇ ਜੇ ਸਰਕਾਰ ਹੀ ਇਸ ਤਰ੍ਹਾਂ ਲੋਨਸ ਦਵਾਉਣ ਲੱਗ ਪਈ ਲੋਅ ਇੰਟਰਸਟ ਲੋਨ ਸਰਕਾਰ ਦੇਣ ਲੱਗ ਪਈ ਤਾਂ ਫਿਰ ਬੈਂਕ ਜਿਹੜੇ ਨੇ ਕਮਰਸ਼ਲ ਬੈਂਕਸ ਉਹ ਨਾਰਾਜ਼ ਹੋ ਜਾਣਗੇ ਕਹਿੰਦੇ ਸੀ ਬੈਂਕਾਂ ਦੀ ਪਰਵਾਹ ਨਹੀਂ ਕਰਦੇ
ਅੱਛਾ
ਇਹ ਜਗਮੀਤ ਸਿੰਘ ਨੇ ਐਕਚੁਅਲੀ ਕਿਹਾ ਕਹਿੰਦੇ ਆਈ ਡੋ ਨਾਟ ਕੇਅਰ ਅਬਾਊਟ ਵਟ ਵਟ ਦ ਬੈਂਕਸ ਥਿੰਕ ਆਈ ਡੋ ਨਾਟ ਕੇਅਰ ਵਟ ਅਬਾਊਟ ਵਟ ਦ
ਬੈਂਕ ਉਹਨਾਂ ਨੇ ਇਹ ਕਿਹਾ ਜੇ ਅੱਧਾ ਪਰਸੈਂਟ ਵੀ ਅੱਧੇ ਕੁ ਪਰਸੈਂਟ ਦੀ ਗੱਲ ਹੀ ਕੀਤੀ ਉਹਨਾਂ ਨੇ ਰਿਆਇਤ ਦੀ, ਅੱਧਾ ਪਰਸੈਂਟ ਵੀ ਰਿਆਇਤ ਹੋਵੇ ਦੇਖੋ $9,500 ਲੋਕਾਂ ਨੂੰ 5 ਸਾਲਾਂ 'ਚ ਆਈ ਬਲੀਵ ਵੱਧ ਜਾਣਾ, ਕਹਿੰਦੇ ਉਹਦੇ ਨਾਲ ਲੋਕ ਫਿਰ ਆਪਣੇ ਵਾਸਤੇ ਖਾਣ ਪੀਣ ਵਾਸਤੇ ਗਰੋਸਰੀਜ਼ ਦੇ ਉੱਪਰ ਖਰਚਾ ਕਰ ਸਕਣਗੇ. ਸੋ ਲੋ ਕੋਸਟ ਲੋਨਸ ਫੋਰ ਫਸਟ ਟਾਈਮ ਹੋਮ ਬਾਇਰਸ ਬੈਕਡ ਬਾਏ ਦੀ ਗਵਰਨਮੈਂਟ, ਇਸ ਦਾ ਵਾਅਦਾ ਕਰ ਰਹੇ ਨੇ NDP ਦੇ ਲੀਡਰ ਜਗਮੀਤ ਸਿੰਘ. ਇਸ ਤੋਂ ਇਲਾਵਾ ਕੁਝ ਹੋਰ ਵੀ ਕਿਹਾ ਜੀ ਉਹਨਾਂ ਨੇ? ਹਜੇ
ਅੱਜ ਵਿਕਟੋਰੀਆ ਆਏ ਹੋਏ ਸੀ ਸਵੇਰੇ, ਸੋ ਵਿਕਟੋਰੀਆ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਨੀ ਹੈ ਤੇ ਉਹਦੇ ਵਿੱਚ ਵੀ ਵਿਜੇ 9:30 ਉਹਨਾਂ ਨੇ ਕਰਨੀ ਪ੍ਰੈਸ ਕਾਨਫਰੰਸ ਤੇ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲਾਂ ਕਰਨੀਆਂ ਨੇ ਜਿਹੜੇ ਆਹ ਲੋ ਇੰਟਰਸਟ ਲੋਨਸ ਫੋਰ ਫਸਟ ਟਾਈਮ ਹੋਮ ਬਾਇਰਸ.
ਅੱਛਾ, ਪੀਅਰ ਪੋਲੀਅਰ ਦੇਖੋ BC ਦਾ ਗੇੜਾ ਲਾ ਗਏ, ਜਗਮੀਤ ਸਿੰਘ ਵੀ ਹੁਣ ਵੀਕਐਂਡ ਤੇ ਇੱਥੇ ਸੀ, ਲਾਈਕ ਯੂ ਮੈਂਸ਼ਨ ਕਿ ਹੁਣ ਉਹ ਅੱਜ ਵੈਨਕੂਵਰ ਆਈਲੈਂਡ ਤੇ ਨੇ. ਅਜੇ ਤੱਕ ਮਾਰਕ ਕਾਰਨੀ ਨਹੀਂ ਆਏ, ਪਰ ਇਸ ਹਫ਼ਤੇ ਮਾਰਕ ਕਾਰਨੀ ਨੇ ਵੀ BC ਦਾ ਗੇੜਾ ਲਗਾਉਣਾ ਹੈ.
ਆ ਜਾਣਗੇ
ਹਾਂ,
ਕਿਉਂਕਿ ਅਜੇ ਪਹਿਲਾਂ ਫੋਕਸ ਪ੍ਰਮੁੱਖ ਤੌਰ ਤੇ ਓਨਟੈਰੀਓ ਤੇ ਰਿਹਾ ਸਾਰਿਆਂ ਦਾ.
ਆਖਿਰ ਤੁਮੇ ਆਨਾ ਹੈ, ਜ਼ਰਾ ਦੇਰ ਲਗੇਗੀ.
ਓਨਟੈਰੀਓ ਕਿਬੈਕ ਉੱਧਰ ਹੀ ਅਜੇ ਤੱਕ ਕੈਂਪੇਨ ਚੱਲਦੀ ਰਹੀ ਹੈ,
200 ਸੀਟਾਂ ਤਾਂ ਉੱਥੇ ਹੀ ਨੇ.
ਜਿਵੇਂ ਅੱਜ ਪੀਅਰ ਪੋਲੀਅਵ ਐਟਲਾਂਟਿਕ ਕੈਨੇਡਾ ਦੇ ਆਪਣੇ ਪਹਿਲੇ ਦੌਰੇ ਤੇ ਗਏ ਨੇ, ਸੋ ਨਿਊ ਬ੍ਰੰਸਵਿਕ ਪਹਿਲੇ ਐਜ਼ ਇਨ ਇਸ ਕੈਂਪੇਨ ਦੌਰਾਨ, ਇਦਾਂ ਨਹੀਂ ਪਹਿਲਾਂ ਕਦੇ ਗਏ ਨਹੀਂ, ਸੋ ਨਿਊ ਬ੍ਰੰਸਵਿਕ ਉਹ ਅੱਜ ਇਸ ਕੈਂਪੇਨ ਦੇ ਵਿੱਚ ਪਹਿਲੀ ਵਾਰ ਗਏ ਨੇ ਤੇ ਇਹ ਲੱਗਦਾ ਹੁਣ ਹੌਲੀ ਹੌਲੀ ਫਿਰ ਇੱਧਰ ਨੂੰ ਵੀ ਆਉਣਗੇ, ਮਾਰਕ ਕਾਰਨੀ ਵੀ ਆਉਣਗੇ.
ਜੀ ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ.
ਥੈਂਕ ਯੂ ਵੈਰੀ ਮੱਚ ਵਿਜੇ ਜੀ,
ਹੈਵ ਅ ਵੈਰੀ ਗੁੱਡ ਡੇ.
ਯੂ ਟੂ ਵਿਜੇ ਜੀ, ਐਂਡ ਦ ਰੈਸਟ ਆਫ ਦ ਵੀਕ.
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ. ਫਿਰ ਗੱਲਬਾਤ ਕਰਦੇ ਹਾਂ.